बिरस मिठे मन पहला औलिया, पहला पैगंबर, पहला गुरु और पहला ऐसा फाउंडर साडा गुरु बाबा नानक, ये असी उन्हां दा शब्द लै रहे हाँ। और पेज है श्री गुरु ग्रंथ साहब जी का 16, पन्ना 16, पेज 16, श्री राग महला पहला। पिछली शब्द चौंकी च ये असी ज्ञान शो दिता सी, हुण असी इहदा पूरा ज्ञान लांगे कि महाराज और शब्दां नूं शब्दां नाल खोलांगे महाराज भी सारे ही रस आ गए, मिठे जिन्ने भी रस ने मिठे सारे ही रस मैनू आ गए जदों मैनू नाम दा मनन हो गया। दो पौड़ियां नहीं कहनियां चाहीदियां जप बाणी दियां, वो अंक ने पौड़ियां ढाडी दियां वारां दियां हुंदियां। तो जप बाणी असी खोल रहे हाँ शब्दां नाल और जप बाणी नानक जोत नूं आई है, उहदियां पौड़ियां नहीं आ अंक ने नंबर लिखे ने, तो असी वो अंक खोल रहे हाँ। भई अगलियां चढ़ाइयां आउणगियां, पहलां सुण दियां अंक ने फिर मनन दे अंक है। सुनया सिद्ध पीर सुरनाथ, सुनया तरत धवल आकाश और फिर गां मनन दे है, मन्ने की गत कही न जाए। और ओही स्पैलिंग लिखे है मन्ने दे उत्ते मूदा चंद जिहा और नन्ने नू सिहारी है मन ऐ। मनन अवस्था बहुत उच्ची है, पहला सुन दी अवस्था है। गुरु बाबा नानक कहिंदा मैनूं सारे सलूणे नमकीन और जिहड़े सलूणे रस आ ओह मैनूं सारे ही आ गए जदों मैनूं पहलां नाम सुण लग पिया। नाम इक ते असीं जपना है, इक जदों कमाई वध जांदी है हर चीज़ चों हर आवाज़ चों, कन्नां दे रिसीवर अभ्यासी दे एडे तकड़े हो जांदे है, वह जिहड़ा अनहद शब्द सृष्टि च वज रिहा उहनूं कैच करना शुरू करना है। ਉਹਨੂੰ ਹਰ ਆਵਾਜ਼ 'ਚ ਜਿੰਨਾ ਅਭਿਆਸ ਉਹਦਾ ਵੱਡਾ ਹੋਏਗਾ ਤਕੜਾ, ਉਹਨੂੰ ਵਾਹਿਗੁਰੂ ਵਾਹਿਗੁਰੂ ਜਿਹੜਾ ਗੁਰਮੰਤਰ ਵੀ ਜਪਦਾ ਹੈ ਉਹਨੂੰ ਉਹ ਸੁਣਨਾ ਸ਼ੁਰੂ ਹੋ ਜਾਏਗਾ। ਉਹ ਹੈ ਸੁਣਿਆ ਦੀਆਂ ਸਾਰੀਆਂ ਕਲਾ। ਔਰ ਉਹ ਮਹਾਰਾਜ ਕਹਿੰਦੇ ਹੈ ਵੀ ਸਾਰੇ ਸਲੂਣੇ ਰਸ ਆ ਗਏ ਜਦੋਂ ਮੈਂ ਨਾਮ ਮੈਨੂੰ ਸੁਣਨ ਲੱਗ ਪਿਆ। ਪਹਿਲੀ ਅਵਸਥਾ ਫਿਰ ਮਿੱਠੇ ਕਦੋਂ ਲੱਗੇ? ਜਦੋਂ ਅੰਦਰ ਨਾਮ ਚਲੇ ਜਾਂਦਾ ਉਦੋਂ ਸਾਰੇ ਰਸ ਮਿੱਠੇ ਆ ਜਾਂਦੇ। ਆਓ ਪਹਿਲਾਂ ਦੋ ਲਾਈਨਾਂ ਬਾਬੇ ਗੁਰੂ ਨਾਨਕ ਦੀਆਂ ਪੜ੍ਹ ਲਈਏ।
ਸਭੇ ਰਸ ਮਿੱਠੇ ਮਨ
ਕਹਿੰਦੇ ਮੈਨੂੰ ਸਾਰੇ ਖੱਟੇ ਚਟਣੀਆਂ ਦੇ ਸਵਾਦ ਵੀ ਆ ਗਏ। ਇਹ ਗਾਨ ਥਾਂ ਨੂੰ ਅਵਸਥਾ ਆ ਰਹੀ ਹੈ, ਪਹਿਲਾਂ ਮੰਨਣ ਦੀ ਹੈ, ਫਿਰ ਸੁਣਨ ਦੀ ਹੈ, ਸਲੋਣੇ ਰਸ ਆਏ। ਔਰ ਕਹਿੰਦਾ ਜਦੋਂ ਮੈਨੂੰ ਇੱਕ ਰੱਬ ਦਾ ਹੀ ਭਾਵ ਹੋ ਗਿਆ, ਜਦੋਂ ਮੈਂ ਸਿਰਫ ਅਕਾਲ ਪੁਰਖ ਤੋਂ ਬਗੈਰ ਕਿਸੇ ਨੂੰ ਨਹੀਂ ਧਿਆਨ ਚ ਰੱਖਦਾ, ਤਾਂ ਬਾਬਾ ਕਹਿੰਦਾ ਔਰ ਜਿਹੜੇ ਖੱਟੇ ਰਸ ਹੈ ਉਹ ਵੀ ਆਏ ਮੈਨੂੰ ਖੱਟ ਤੁਰਸੀ ਮੁਖੇ ਨਾਮ ਦਾ ਮੂੰਹ ਦਾ ਬੋਲਣ ਦੀਆਂ ਕਲਾ ਵੀ ਦੇਖੋ ਕਿੰਨੀਆਂ ਖੱਟ ਤੁਰਸੀ ਸਵਾਦ। ਖੱਟ ਕਹਿੰਦੇ ਖੱਟੀਆਂ ਮਿੱਠੀਆਂ ਖੱਟੀਆਂ, ਔਰ ਤੁਰਸੀ ਕਹਿੰਦੇ ਤੇਜ਼, ਇੰਨਾ ਮੈਨੂੰ ਰਸ ਆਏ ਮੂੰਹ ਚ ਸਵਾਦ ਆਇਆ ਖੱਟ। ਜਦੋਂ ਮੈਂ ਸਿਰਫ ਨਾਮ ਦਾ ਬੋਲਣਾ ਹੀ ਕੀਤਾ, ਪਹਿਲਾਂ ਬੋਲਣਾ ਹੈ, ਫਿਰ ਧਿਆਉਣਾ ਹੈ, ਫਿਰ ਸਿਮਰਨ ਹੈ, ਫਿਰ ਸੰਭਾਲਣਾ ਹੈ, ਫਿਰ ਲਿਵ ਦੀ ਅਵਸਥਾ ਗਾਂਹ ਤੋਂ ਗਾਂਹ ਬਾਣੀ ਚ ਦੱਸੀ ਆ ਖੱਟ ਤੁਰਸੀ ਮੁੱਖ। ਬੜਾ ਜੋਗੀਆਂ ਦਾ ਨਾਦ ਮਸ਼ਹੂਰ ਸੀ, ਇਹ ਗੁੰਮ ਆ ਕੇ ਉਹ ਕਈ ਵਾਰ ਦਾ ਆ ਮੱਝ ਦਾ ਸਿੰਘ ਵੱਢ ਕੇ ਨਾ ਅੱਗਿਓਂ ਬੂਬੀ ਜੀ ਉਹਦੀ ਤੂਤੀ ਬਣਾ ਲੈਂਦੇ ਸੀ। ਜੋਗੀ ਆੜ ਮੰਦਰ ਸਾਹਿਬ ਜਦੋਂ ਉਹ ਜਾਂਦਾ ਮਹਾਰਾਜ ਦੀ ਸਵਾਰੀ ਸਾਰੇ, ਉਹ ਮੋਹਰੇ ਮੋਹਰੇ ਉਦਾਸੀ ਹੁੰਦੀ, ਉਹ ਵੱਡਾ ਸਾਰਾ ਬਿਗਲ ਬਣਾਇਆ ਤੋ ਜੋਗੀ ਜਦੋਂ ਇਹ ਬਿਗਲ ਵਜਾਉਂਦੇ ਸੀ ਕਹਿੰਦੇ ਅਸੀਂ ਨਾਦ ਸੁਣ ਲਿਆ। ਉਹ ਇਹ ਬਾਹਰਲਾ ਨਾਦ ਹੈ, ਨਾਦ ਅਨਹਦ ਸ਼ਬਦ ਸਨ ਸੰਦਾ ਅਨਹਦ ਸ਼ਬਦ ਦਸਵੇਂ ਦੁਆਰੇ ਵੱਜਿਓ ਤੈਂ ਅੰਮ੍ਰਿਤ ਨਾਮ ਚੁਆਇਆ ਥਾ। ਇਹ ਬਾਹਰਲੇ ਨਾਦ ਜਾਂ ਸਾਰਾ ਸੋਲਣਾ ਮਹਾਰਾਜ ਨੇ ਮਨਾ ਕੀਤੇ ਆ। ਬਾਣੀ ਕਹਿੰਦੇ ਵੀ ਜਦੋਂ ਮੈਂ ਦਸਵੇਂ ਦੁਆਰ ਤੱਕ ਚੜ੍ਹਿਆ ਉੱਥੇ ਤੇ ਅਨਹਦ ਸ਼ਬਦ ਵੱਜ ਰਿਹਾ, ਆਨਹਦ ਸ਼ਬਦ ਦਸਵੇਂ ਦੁਆਰੇ ਵੱਜਿਓ ਤਾਂ ਉੱਥੇ ਹੀ ਅੰਮ੍ਰਿਤ ਚੋ ਰਿਹਾ ਅੰਦਰ। ਅਸੀਂ ਅੰਦਰ ਵੜ ਕੇ ਆਪਣੀਆਂ ਆਹ ਅਵਸਥਾ ਦੇਖਣੀਆਂ, ਔਰ ਉਹ ਕੀ ਜਦੋਂ ਉਹ ਚੀਜ਼ ਆਉਣ ਲੱਗ ਪਈ ਬੰਦੇ ਨੂੰ ਕੋਈ ਬਿਮਾਰੀ ਲਾਗੇ ਨਹੀਂ ਆ ਸਕਦੀ। ਮਾਰਨਾ ਕੁਛ ਤਾਂ ਮਾਰਨਾ ਟੌਨਕ, ਉਸ ਅਵਸਥਾ ਚ ਜੋ ਜੋ ਨਾਮ ਜਪਦਾ ਉਹਨੂੰ ਟੌਨਕ ਮਿਲਦੀ ਹੈ, ਇੰਨੀ ਤਾਕਤ ਚਾਹੁੰਦੀ ਮਾਰ। ਨਾਦ ਕੀ ਏ ਮਾਰਨ, ਕਹਿੰਦੇ ਕੁਛ ਤਾਂ ਮਾਰਨਾ, ਦਵਾਈ ਮਾਰਨੀ ਹਕੀਮ। ਕਈ ਵਾਰੀ ਬੜੀਆਂ ਬੜੀਆਂ ਚੀਜ਼ਾਂ ਪਾ ਕੇ ਤੇ ਮਾਰਦੇ ਸੀ ਦਵਾਈ, ਤੋ ਉਹ ਦਵਾਈ ਜਿਹੜੀ ਬਣਾਉਣੀ ਉਹ ਕਹਿੰਦਾ ਮੈਨੂੰ ਤਾਂ ਸਭ ਕੁਛ ਹੀ ਮਿਲ ਗਿਆ ਅੰਦਰ। ਪਹਿਲਾਂ ਖੱਟ ਮੁੱਖ ਬੋਲਣ ਨਾਲ ਇੰਨੀ ਕਲਾ ਹੈ ਨਾਮ ਦੇ ਬੋਲਣ ਚ, ਖੱਟ ਤੁਰਸੀ ਮੁੱਖ। ਸਾਡੇ ਸਾਰੇ ਗੁਰੂ ਸਾਡੇ ਪਾਪੀ ਪੁਰਾਤਨ ਸਿੰਘ ਸਰ ਕੋਈ ਬਿਮਾਰ ਨਹੀਂ ਸੀ ਹੁੰਦਾ। ਸਾਰੇ ਗੁਰੂ ਗ੍ਰੰਥ ਸਾਹਿਬ ਚ ਖਰੇ ਰਾਉਂਡ ਦੀ ਕਲੋਕ ਇਸ ਵੇਲੇ ਕਿੰਨਾ ਪਾਠ ਹੋ ਰਿਹਾ ਹੈ, ਅਖੰਡ ਪਾਠ ਦੂਸਰੇ ਪਾਠਾਂ ਗ੍ਰੰਥ ਪੜ੍ਹੀ ਜਾਂਦੇ ਉਹ ਦੇਖਦੇ ਲੋ ਬਾਬਾ ਕੀ ਸਮਝੋਗੇ ਪੜ੍ਹ ਕੇ, ਸੰਗ ਚ ਬੈਠ ਕੇ ਜੇ ਸਾਰਾ ਕੁਛ ਹੋਣ। ਇਹ ਬਾਬੇ ਨੇ ਬਥੇਰਾ ਕਿਹਾ ਵੀ ਅਕਲੀ ਪੜ੍ਹ ਕੇ ਬੁੱਝੀਏ, ਅਕਲੀ ਪੜ੍ਹ ਕੇ ਬੁੱਝੀਏ, ਅਕਲੀ ਪਾਈਏ ਮਾਨ ਤਾਂ ਦਰਗਾਹ ਚ ਤੈਨੂੰ ਮਾਨ ਪੁਣੇਗਾ। ਜੇ ਪੜ੍ਹਦਾ ਉਹਨੂੰ ਅਕਲ ਲਾ ਕੇ ਬਹੁਤ ਕੀ ਕਹਿ ਰਿਹਾ ਬਾਬਾ ਨਾਨਕ ਦਾ ਵਚਨ ਹੈ, ਅਕਲੀ ਪੜ੍ਹ ਕੇ ਬੁੱਝੀਏ। ਸਾਰੀ ਜਿੰਨੀ ਅਕਲ ਹੈ ਸਾਡੀ ਉਹ ਬਾਣੀ ਬੁੱਝਣ ਚ ਲੱਗਣੀ ਚਾਹੀਦੀ ਹੈ, ਤਾਂ ਕੁਛ ਮਿਲੇਗਾ। ਆ ਬਾਬੇ ਨਾਨਕ ਦੇ ਉੱਚ ਹੱਦੀ ਵਹਿਣ ਦੇਖੋ।
ਸਭੇ ਰਸ ਸਭੇ ਰਸ ਸਭੇ ਰਸ ਮਿੱਠੇ ਮਨ
ਬਾਬਾ ਚ ਲਿਖ ਗਏ ਨੇ, ਆਪਣੇ ਹੱਥ ਵੜਾ ਗਏ ਨੇ। ਇਹ ਬਾਣੀ ਚ ਅੰਮ੍ਰਿਤ ਕਲਾ ਹੈ, ਬਾਣੀ ਚ ਸਭ ਕੁਛ ਕਲਾ ਹੈ। ਬਾਣੀ ਪੜ੍ਹਨਾ ਸੁਣਨਾ ਸਾਰਾ, ਇਹਨੂੰ ਬਾਣੀ ਦੇ ਨਾਲ ਲੱਗਣਾ ਸਾਰਾ, ਉਹ ਬਾਣੀ ਚ ਗਿਆਨ ਕਲਾ ਹੈ। ਬਾਣੀ ਗਿਆਨ ਦਿੰਦੀ ਹੈ, ਨਾਮ ਜਪਣ ਚ ਅੰਮ੍ਰਿਤ ਕਲਾ ਹੈ। ਉਹਦੇ ਚ ਸਾਰੇ ਉਹ ਨਾਮ ਜਪਣ ਦੇ ਸਾਰੇ ਫਾਇਦੇ ਹੋਣਗੇ। ਬਾਣੀ ਪੜ੍ਹ ਕੇ ਅਸੀਂ ਲੱਗਣਾ ਇੱਧਰ, ਬਾਣੀ ਬਗੈਰ ਗੁਜ਼ਾਰਾ ਨਹੀਂ ਹੈ। ਲੇਕਿਨ ਬਾਣੀ ਜੀ ਜੇ ਬਾਣੀ ਨੂੰ ਸਮਝ ਲਿਆ ਸਭ ਕੁਝ, ਇਸੇ ਕਰਕੇ ਸਿੱਖੀ ਸਾਡਾ ਭਾਵਨਾ ਲੱਗੀ ਆ, ਪਰ ਸਾਰੀ ਦੁਨੀਆਂ ਨਾਲੋਂ ਅੱਗੇ ਨਿਕਲ ਜਾਣੇ ਸਿੱਖ ਜਦੋਂ ਇਹਨਾਂ ਨਾਲ ਸਮਝਣਾ ਸ਼ੁਰੂ ਕਰ ਦਿੱਤਾ। ਵੀ ਬਾਣੀ ਬਾਬਾ ਕਹਿੰਦਾ ਦੱਖਣੀ ਓਂਕਾਰ ਸਮਝੇ ਸੂਝੇ, ਮੈਂ ਕਾਹਦੇ ਲਈ ਬਾਣੀ ਦਿੱਤੀ, ਸਮਝੇ ਸੂਝੇ ਪੜ ਪੜ ਬੂਝੇ ਅੰਤ ਨਿਰੰਤਰੇ ਖੜਾ ਕਰੇ ਰੱਬ ਨੂੰ ਅੰਤ ਨਿਰੰਤਰੇ ਸਾਚਾ। ਹੁਣ ਚੱਕਰ ਹਟੇ ਨਾ ਜਿਨ ਚੱਕਰ ਅੰਦਰ ਨਹੀਂ ਉਹ ਖੜਾ ਹੋ ਜਾਂਦਾ, ਅੰਤ ਨਿਰੰਤਰ ਅੰਦਰ ਦੇ ਅੰਦਰ ਉਹ ਖੜਾ ਹੋ ਜਾਏ ਸੱਚਾ। ਔਰ ਉਹ ਹੈ ਬਾਣੀ ਨੂੰ ਸਮਝੇ ਬੂਝੇ, ਗੋਲ ਕੀ ਹੈ ਸਾਡਾ, ਅੰਤ ਨਿਰੰਤਰ ਸਾਚਾ ਅਸੀਂ ਪਾਉਣਾ। ਇਸ ਕਰਕੇ ਗੁਰੂ ਮਹਾਰਾਜ ਦੀ ਬਾਣੀ ਹੈ, ਔਰ ਇਹਨੂੰ ਇਹਦਾ ਪਾਠ ਦਾ ਇਹੋ ਨੁਕਸਾਨ ਹੈ, ਪਿਆਰ ਸ਼ਰਧਾ ਨਾਲ ਕਰਦੇ ਹੈ ਸਾਰੇ ਕਰਦੇ ਪਹਿਲਾਂ, ਲੇਕਿਨ ਅਸੀਂ ਤਾਂ ਚੜ੍ਹਨਾ ਹੈ ਕਿਹੜੇ ਰਸ ਤੱਕ ਜਿੱਥੇ ਨਾਦ ਸੁਣਦਾ ਹੈ ਦਸਮ ਦੁਆਰ ਚ
ਖਾਟ ਤੁਰਸੀ
ਭਗਵਾਨ ਜੇ ਰਸਨਾ ਨਾ ਨਾਮ ਜਪੇ, ਰਸਨਾ ਨਾ ਜਪੇ ਨਾਮ ਤਿਲ ਤਿਲ ਕਰ ਕੱਟੀਏ। ਇਹਦੀ ਤੋਂ ਕਹਿ ਜਿਹਨੇ ਸੁਖਮਨੀ ਸਾਹਿਬ ਦਿੱਤਾ ਸਾਨੂੰ, ਅਸੀਂ ਇਹ ਜ਼ੁਬਾਨ ਨਾਲ ਸੁਖਮਨੀ ਸਾਹਿਬ ਹੀ ਪੜ੍ਹੀ ਜਾਂਦੇ ਹਾਂ। ਗੁਰੂ ਅਰਜਨ ਕਹਿੰਦਾ ਮੇਰਾ ਸੁਖਮਨੀ ਸਾਹਿਬ ਪੜ੍ਹ ਕੇ ਨਾਮ ਜਪੋ, ਰਸਨਾ ਨਾ ਜਪੇ ਨਾਮ ਤਿਲ ਤਿਲ ਕਰ ਕੱਟੀਏ। ਸਾਰਾ ਜ਼ੋਰ ਤੇ ਲੱਗ ਜਾਂਦਾ ਪਾਠਾਂ ਤੇ ਇਸ ਰਸਨਾ ਦਾ। ਹੁਕਮ ਕੀ ਹੈ? ਹੁਕਮ ਕੀ ਹੈ ਭਈ ਰਸਨਾ ਅਖੀਰਲੀ ਦਸ਼ਾ ਤੱਕ ਚੱਲਦੀ ਰਹਿੰਦੀ ਹੈ। ਇਹ ਐਡਾ ਜ਼ਰੂਰੀ ਔਰ ਸੌਖਾ ਤਰੀਕਾ ਦੱਸਿਆ ਬਾਣੀ ਚ ਭਈ
ਖਾਟ ਤੁਰਸੀ
ਸਭ ਸਵਾਦ ਆਉਣਗੇ ਜੋ ਬਾਣੀ ਚ ਲਿਖਿਆ ਸੱਤ ਹੈ।
ਖਾਟ ਤੁਰਸੀ
ਛੱਤੀ ਅੰਮ੍ਰਿਤ ਆਉਣ ਲੱਗੇ ਹੈ। ਰਿਸ਼ੀ ਮੁਨੀਆਂ ਦਾ ਲਫ਼ਜ਼ ਹੈ ਪੁਰਾਣਾ ਸਾਡੇ ਸਪਿਰਚੁਅਲਿਜ਼ਮ ਦਾ, ਹਿੰਦੁਸਤਾਨ ਦਾ, 36 ਅੰਮ੍ਰਿਤ ਐਡੇ ਸਵਾਦ ਤੈਨੂੰ ਆਉਣਗੇ। ਪਰ ਇੱਕ ਦਾ ਭਾਵ ਰੱਖੀ, ਇੱਕ ਰੱਬ ਨੂੰ ਮੰਨੀ, ਗੋਡ ਇਜ਼ ਵਨ, ਇੱਕ ਦਾ ਅਕਾਲ। ਜਿੱਦਾਂ ਦਸਮ ਪਾਤਸ਼ਾਹ ਦੀ ਅਕਾਲ ਉਸਤਤ ਚੱਲਦੀ ਹੈ, ਸਵਾਏ ਉਸ ਅਕਾਲ ਤੋਂ ਅਸੀਂ ਕਿਸੇ ਤੋਂ ਧਿਆਨ ਨਹੀਂ ਰੱਖਣਾ। ਉਸ ਅਕਾਲ ਪੁਰਖ ਇੱਕ ਰੱਬ ਨੂੰ ਮੰਨਣਾ ਹੈ, ਔਰ ਉਹਦੇ ਚ ਭਾਵ ਪਿਆਰ ਰੱਖਣਾ ਹੈ। ਭਾਵ ਏਕ, ਭਾਵ ਦੇ ਵੀ ਊੜੇ ਨੂੰ ਔਂਕੜ ਔਰ ਏਕ ਦੇ ਕੱਕੇ ਨੂੰ ਔਂਕੜ। ਇੱਕ ਰੱਬ ਤੂੰ ਬਗੈਰ, ਅਜੇ ਤੇ ਉੱਤੇ ਕੋਈ ਮਹੱਲਿਆਂ ਦਾ ਨਾਂ ਨਹੀਂ ਹੈ, ਮਹੱਲੇ ਚੱਲਣਗੇ, ਕਿਸੇ ਗੁਰੂ ਦਾ ਨਾਂ ਨਹੀਂ ਹੈ। ਇਸ ਪੜ੍ਹਨ ਲੱਗੇ ਬਿਰਤੀ ਕਿਸੇ ਨਾਨਕਲ ਨਾ ਚਲੀ ਜਾਏ। ਇਹ ਚੀਜ਼ ਨਾ ਹੌਲੀ ਹੌਲੀ ਕੌਮ ਨਾ ਇੱਕ ਚੀਜ਼ ਘਟਾਉਣੀ ਹੈ, ਵੀ ਜਿਹੜਾ ਹੁਕਮਨਾਮਾ ਲੈਂਦੇ ਉਹ ਚ ਮਤ ਕਹੋ ਸੋਰਠ ਮਹੱਲਾ ਪੰਜਵਾਂ। ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ, ਉੱਤੇ ਕੁਝ ਲਿਖੇ ਆ ਜਾਂ ਲਿਖੇ ਹੈ? ਉਹ ਹੈ ਸ੍ਰੀ ਰਾਗ ਮਹੱਲਾ ਪਹਿਲਾ, ਨਾਂ ਨਹੀਂ ਹੈ ਗੁਰੂਆਂ ਦੇ। ਇਸੇ ਕਰਕੇ ਵੱਡੀ ਦੁਨੀਆਂ ਕਈ ਸਾਲਾਂ ਤੋਂ ਬਾਅਦ ਸਮਝੇਗੀ ਆਣ ਕੇ, ਪੰਜਾਬ ਚ ਪੰਜਾਬੀ ਪੜ੍ਹ ਕੇ ਲਿਟਰੇਚਰ ਦੁਨੀਆਂ ਭਰ ਦੇ ਆਉਣਗੇ ਰਿਸਰਚਰ, ਔਰ ਕਹਿਣਗੇ ਕਮਾਲ ਆ, ਉੱਥੇ ਨਾਂ ਹੀ ਹੈ ਨੀ ਕਿਸੇ ਦਾ। ਧਿਆਨ ਅਸੀਂ ਕਿਹਦੇ ਰੱਖਣਾ?
ਛੱਤ
ਕੀਤੀ ਅੰਮ੍ਰਿਤ ਭਾਅ ਜਪ ਬਾਣੀ ਚ ਖੋਲਾਂਗੇ ਗੁਰਾਂ ਇੱਕ ਦੇ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਉੱਥੇ ਦੋ ਵਾਰੀ ਇੱਕ ਆਇਆ ਹੈ ਅੱਗੇ ਖੋਲਾਂਗੇ ਬਾਣੀ ਚ ਅਸੀਂ ਤਾਂ ਕਿ ਜਪ ਜਿਹੜਾ ਪੜ੍ਹਨ ਤੇ ਰੱਖਿਆ ਉਹਦੇ ਚੋਂ ਆਹ ਭੇਦ ਨਿਕਲ ਰਹੇ ਨੇ ਉਹ ਕਹਿੰਦੇ ਸਭਨਾ ਜੀਆਂ ਕਾ ਗੁਰਾਂ ਇੱਕ ਦੇ ਬਜਾਈ ਉੱਥੇ ਕੱਕੇ ਨੂੰ ਔਂਕੜ ਨਹੀਂ ਹੈ ਉਹਨੂੰ ਇੱਕ ਹੀ ਪੜ੍ਹਨਾ ਜਿੱਥੇ ਕੱਕੇ ਨੂੰ ਔਂਕੜ ਆ ਜਾਏ ਉੱਥੇ ਇੱਕੋ ਸਟ੍ਰੈਸ ਦੇਣੀ ਉੱਥੇ ਔਂਕੜ ਦਾ ਫੰਕਸ਼ਨ ਹੈ ਸਭਨਾ ਜੀਆਂ ਕਾ ਇੱਕ ਦਾਤਾ ਗੁਰਾਂ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕੋ ਦਾਤਾ ਜੇ ਸਟ੍ਰੈਸ ਨਾ ਦਾਂਗੇ ਦੋਨੋਂ ਇੱਕ ਇੱਕ ਕੱਖ ਨਹੀਂ ਪੱਲੇ ਪੈਣਾ ਗੁਰਾਂ ਇੱਕ ਦੇ ਬਜਾਈ ਮੈਨੂੰ ਇੱਕ ਐਸੀ ਪਰਸਨੈਲਿਟੀ ਦੱਸ ਦਿੱਤੀ ਐਸੀ ਪਾਵਰ ਦੱਸ ਦਿੱਤੀ ਯਾਦ ਹੋ ਗਈ ਉਹ ਸਾਰੀਆਂ ਜੀਆਂ ਨੂੰ ਉਹੋ ਹੀ ਦਾਤਾ ਗੁਰਾਂ ਇੱਕ ਦੇ ਬਜਾਈ ਸਭਨਾ ਜੀਆਂ ਕਾ ਇੱਕੋ ਦਾਤਾ ਇਹਨੂੰ ਇੱਕੋ ਪੜ੍ਹਨਾ ਛੱਤੀ ਅੰਮ੍ਰਿਤ ਨਜ਼ਰ ਕਿਹਨਾਂ ਤੇ ਹੁੰਦੀ ਹੈ ਅਸੀਂ ਬੜੀ ਵਾਰੀ ਨਜ਼ਰ ਫੜਦੇ ਹਾਂ ਉਹਦੀ ਨਜ਼ਰ ਤੇ ਸਾਰਿਆਂ ਤੇ ਹੀ ਹੈ ਪਰ ਕਿਸੇ ਤੇ ਥੋੜੀ ਹੈ ਕਿਸੇ ਤੇ ਬਹੁਤੀ ਹੈ ਪਰ ਉਹਦੇ ਕੋਲ ਇੰਨੀ ਨਜ਼ਰ ਨਹੀਂ ਵੀ ਉਹ ਸਾਰਿਆਂ ਤੇ ਨਜ਼ਰ ਕਰਦਾ ਹੈ ਉਹ ਜਦੋਂ ਨਜ਼ਰ ਕਰਦਾ ਹੈ ਨਜ਼ਰ ਕੀ ਹੈ ਅਕਾਲ ਪੁਰਖ ਦੀ ਨੇਹਰ ਹੈ ਜਿਹੜੀ ਕਿ ਅਭਿਆਸੀ ਤੇ ਹੁੰਦੀ ਹੈ ਔਰ ਉਹਨੂੰ ਕੁਛ ਮਿਲਦਾ ਹੈ ਅੰਦਰ ਜਾਂ ਕੋਈ ਜਿਹਨੂੰ ਉਹ ਨਜ਼ਰ ਕਰੇ ਪਰ ਕਿਹਨਾਂ ਤੇ ਨਜ਼ਰ ਹੋਏਗੀ ਆਹ ਇੰਨੀ ਗਰੀਬੀ ਹੈ ਗੁਰੂ ਨਾਨਕ ਪਾਤਸ਼ਾਹ ਚ ਉਹ ਕਹਿੰਦਾ ਮੈਂ ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਅੱਤ ਨੀਚ ਮੈਂ ਨੀ ਕੋਈ ਵੱਡਾ ਆਦਮੀ ਜਾਂ ਕੋਈ ਵੱਡੀ ਜਾਤ ਦਾ ਜਮਾਂ ਫੁੱਲਾਂ ਮੈਂ ਕਹਣਾ ਨੀਚਾਂ ਅੰਦਰ ਇਹ ਵੀ ਜਿਹੜਾ ਕੋਈ ਨੀਚ ਹੈ ਨੀਚਾਂ ਅੰਦਰ ਨੀਚ ਜਾਤ ਨੀਚਾਂ ਅੰਦਰ ਇਹ ਨੀਚ ਜਾਤ ਹਾਂ ਨੀਚੀ ਹੂੰ ਅੱਤ ਨੀਚ ਨਾਨਕ ਤਿੰਨ ਨਾਨਕ ਛਾਪ ਹੈ ਨਾਨਕ ਦਾ ਉੱਥੇ ਮਤਲਬ ਨਹੀਂ ਹੈ ਉੱਥੇ ਅੰਗੂਠਾ ਰੱਖ ਲਓ ਜਿੱਥੇ ਨਾਨਕ ਆਉਂਦਾ ਰੱਬ ਦੀ ਨਜ਼ਰ ਆਉਣੀ ਉਹਦੇ ਮੈਂ ਨਾਨਕ ਛਾਪ ਨੂੰ ਜੋਤ ਆਏ ਨਾਨਕ ਜੋਤ ਨੂੰ ਇਹ ਨਾਨਕ ਨੂੰ ਹਿੱਸੇ ਚ ਆਈ ਅਸੀਂ ਸਦਾ ਲਈ ਦੱਸ ਦਈਏ ਨਾਨਕ ਦਾ ਮਤਲਬ ਕੋਈ ਵੱਡਾ ਆਦਮੀ ਨਹੀਂ ਹੈ ਡਿਕਸ਼ਨਰੀ ਮੀਨਿੰਗ ਹੈ ਨਾਨਕ ਦੇ ਨੰਨਾ ਜਿਹਾ ਛੋਟਾ ਜਿਹਾ ਬਸ ਉਹਨਾਂ ਦਾ ਨਾਂ ਹੀ ਦੇਖੋ ਕੈਸਾ ਨੰਨਾ ਜਿਹਾ ਛੋਟਾ ਜਿਹਾ ਮੈਂ ਨਾਨਕ ਉਹ ਛਾਪ ਉਹਨਾਂ ਨੇ ਆਪਣਾ ਤਖੱਲਸ ਛੋਟਾ ਨਾਂ ਜੋ ਕਵਿਤਾ ਚਲਾਉਂਦੇ ਆ ਉਹ ਮਹਾਰਾਜ ਨਾਲ ਆਪਣੇ ਤੇ ਲਾਇਆ ਵੀ ਨਾਨਕ ਨੀਚਾਂ ਅੰਦਰੇ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸੀ ਉਹ ਕਹਿ ਰਹੀ ਮੈਂ ਨੀ ਵੱਡੇ ਮੈਂ ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੇ ਸੰਗੇ ਸਾਥ ਅਦੇ ਮਹਾਰਾਜ ਦੇ ਬਾਣੀ ਗੁਰੂ ਮਹਾਰਾਜ ਜਿਹਨਾਂ ਨਾਲ ਬਾਣੀ ਲਿਖੀ ਹੈ ਭਾਈ ਸਾਹਿਬ ਜੀ ਕੋਈ ਕਪਾਹ ਚੁਗਣ ਵਾਲਾ ਹਿਸਟਰੀ ਹੈ ਗੁਰੂ ਨਾਨਕ ਦੀ ਸੁਲਤਾਨਪੁਰ ਕੋਈ ਕਪਾਹ ਚੁਗਣ ਵਾਲਾ ਕੋਈ ਘੇਹੀ ਘਿਓ ਵੇਚਣ ਵਾਲਾ ਕੋਈ ਹੜ ਵਾਹੁਣ ਵਾਲਾ ਕੋਈ ਛਿੰਬਾ ਕੋਈ ਸਾਰੇ ਮਰਦਾਨਾ ਵੀ ਨਾਲ ਸੀ ਕੋਈ ਮਰਾਸੀ ਸਭ ਦਾਤਾਂ ਦੇ ਵਿੱਚ ਮਹਾਰਾਜ ਦੇ ਪੁਰਾਣੀ ਤੋਂ ਪੁਰਾਣੀ ਅਸੀਂ ਹਿਸਟਰੀ ਫੋੜਨੇ ਆ ਮਹਾਰਾਜ ਦੀ ਉਹ ਬਾਣੀ ਜਿੱਥੇ ਮਹਾਰਾਜ ਜਾਂਦੇ ਸੀ ਉਹ ਲਿਖਾਰੀ ਸੀ ਨਾਲ ਐਡੇ ਵੱਡੇ ਕਿਹੀ ਕਪਾਈ ਫਲਾਂ ਸਾਰਾ ਕੁਛ ਇਸ ਕਰਕੇ ਅਸੀਂ ਸਾਂਭਣਾ ਬਾਬੇ ਨਾਨਕ ਕਿਉਂ ਉਹਨਾਂ ਨਾਲ ਰਹਿੰਦਾ ਸੀ ਕਹਿੰਦਾ ਨੀਚਾ ਅੰਦਰ ਨੀਚ ਆਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸੀ ਉਹ ਕਿਆ ਰੀਸ ਤੀਸਰੀ ਲਾਈਨ ਹੈ ਜਿੱਥੇ ਨੀਚ ਸੰਭਾਲੀਆਂ ਨੇ ਤਿੱਥੇ ਨਜ਼ਰ ਤੇਰੀ ਬਖਸ਼ੀਸ਼ ਸਾਰਾ ਸੰਤਾਂ ਜੋ 100 ਆ ਫਲਾਂ ਬਣ ਕੇ ਮਹਾਂਪੁਰਖ ਜਾਂ ਬਾਣਾ ਉਹਨਾਂ ਤੇ ਨਜ਼ਰ ਨਹੀਂ ਹੈ ਸਾਰੀ ਉਮਰ ਗੁਰਸਿੱਖ ਹੀ ਬਣਿਆ ਰਹੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਣੀ ਸਿੱਖ ਪੜ੍ਹਤੇ ਆ ਗੁਰ ਹੈ ਸਾਡਾ ਅਕਾਲ ਪੁਰਖ ਦੇ ਚਰਨਾਂ ਚ ਪੈਰ ਹੈ, ਸਿੱਖ ਹੀ ਬਣਿਆ ਰਹੇ ਸਭ ਤੋਂ ਵੱਡੇ ਪਾਗ। ਆ ਜੋ ਤੁਰਾ ਤੁਰਿਆ ਬਾਣੀ ਨੀ ਹੈ ਮਨ ਦੀ, ਕੋਈ ਸੰਤ ਸਾਧ ਨੀ, ਸਾਰੇ ਭਾਈ ਕਲਾਉਂਦੇ ਸੀ, ਇਹ ਸਾਰਾ ਚੱਲ ਪਿਆ, ਕਿਸੇ ਨੂੰ ਗਿਆਨ ਨੀ ਬਾਣੀ ਦਾ। ਬਾਬੇ ਦੀ ਤੁਕ ਦੇਖੋ, ਜਿੱਥੇ ਨੀਚ ਸੰਭਾਲੀਆਂ ਨੇ ਔਰ ਸੰਭਾਲਣ ਦੀ ਅਵਸਥਾ, ਤਿੱਥੇ ਨਜ਼ਰ ਹੈ ਤੇਰੀ ਬਖਸ਼ੀ, ਉਹਨਾਂ ਤੇ ਨਜ਼ਰ ਹੋਊਗੀ। ਔਰ ਇੱਥੇ ਕਿਹਾ
ਛੱਤੀ ਅੰਮ੍ਰਿਤ ਪਾਓ,
ਕੰਪਿਊਟਰਾਈਜ਼ ਬਾਣੀ ਹੋ ਗਈ ਹੈ, ਕੋਈ ਸਾਨੂੰ ਹੁਣ ਝੜਾਖਾ ਨਹੀਂ ਦੇਖ ਸਕਦਾ। ਹੋਰ ਇੱਕੋ ਨੂੰ ਬੁਲਾਉਣਾ ਪੈਣਾ, ਕੱਕੇ ਨੂੰ ਔਂਕੜ। ਕਈ ਵਾਰੀ ਮਹਾਰਾਜ ਨਾ ਔਂਕੜ ਵੀ ਪਾਤਾ ਤੇ ਉਹ ਕਨੌੜਾ ਜਿਹਾ ਵੀ ਪਾਤਾ, ਇਹਨੂੰ ਇੱਕੋ ਬਣਨਾ ਕਈ ਥਾਵਾਂ ਦਾ ਹੈ। ਇਸ ਕਰਕੇ ਮਹਾਰਾਜ ਕਿਹਾ ਬਾਣੀ, ਬਾਬੇ ਨਾਨਕ ਦੀ ਬਾਣੀ ਬਚੀ, ਬਾਕੀ ਹਜ਼ਾਰਾਂ ਦੀ ਗਿਣਤੀ ਚ ਔਕੜ ਔੜ ਸਿਆਰੀਆਂ ਗਾਇਬ ਹੈ ਨਵੀਆਂ ਬੀੜਾਂ ਚ, ਪਰ ਘਬਰਾਉਣਾ ਨਹੀਂ ਹੈ ਸਾਡੇ ਕੋਲ। ਬਾਬੇ ਨਾਨਕ ਦੀ ਸ਼ਬਦ ਪਹਿਲਾਂ ਹੀ ਤਦੇ ਰਹਿੰਦੇ, ਉਹ ਚ ਸਾਰੇ ਔਂਕੜ ਬਚੇ ਔਰ ਜਪ ਬਾਣੀ ਚ ਸਭ ਕੁਝ ਹੀ ਬਚੇ ਰਿਹਾ। ਏਕ ਦੇ ਕੱਕੇ ਨੂੰ ਔਂਕੜ ਨਹੀਂ ਔਰ ਇੱਕੋ ਹੀ ਦਾਤਾ ਉਹ ਤਿਆਰ ਗਾ। ਐਡਾ ਮਹਾਨ ਬਾਣੀ ਅਸੀਂ ਤਾਂ ਸਾਰੀ ਹੈ ਵੀ ਕਿਤੇ ਖੁੱਲ ਜਾਏ, ਤੂੰ ਮਹਾਰਾਜ ਦੀ ਬਾਣੀ ਨਹੀਂ, ਬਾਣੀ ਖੁੱਲੇਗੀ।
ਛੱਤੀ
ਅੰਮ੍ਰਿਤ ਨਹੀਂ ਕਹਿਣਾ, ਅੰਮ੍ਰਿਤ ਪੈਰਾਂ ਚ ਰਹਿ ਰਿਹਾ ਹੈ।
ਛੱਤੀ
ਸਾਰੀ ਡੈਫੀਨੇਸ਼ਨ ਇੱਥੇ ਕਿਤਾਬਾਂ ਤੇ ਕਿਤਾਬਾਂ, ਵੈਲ ਫੂਡ ਫਲਾਂ ਕੀ, ਕਿੱਦਾਂ ਪਤਲੇ ਹੋਈਏ, ਕਿੱਦਾਂ ਮੋਟੇ ਹੋਈਏ, ਕਿੱਦਾਂ ਮਾਹੌਲ, ਕਿਤਾਬਾਂ ਕਿਤੇ ਕਿਤਾਬਾਂ। ਮਹਾਰਾਜ ਕਹਿੰਦਾ ਉਹ ਖਾਣਾ ਖਾਓ ਜਿਹਦੇ ਨਾਲ ਤੁਹਾਡਾ ਸਰੀਰ ਤੰਗ ਨਾ ਹੋਏ ਔਰ ਅੰਦਰ ਬੁਰੇ ਖਿਆਲ ਨਾ ਆਉਣ। ਬਾਬੇ ਨਾ ਡੈਫੀਨੇਸ਼ਨ ਦੇ ਦਿੱਤੀ ਖਾਣ ਦੀ, ਵੀ ਕਿੰਨਾ ਕੀ ਹੋਰ ਖਾਣਾ ਖੁਸ਼ੀ ਖੁਆਰ ਹੋਵੋਗੇ। ਉਹ ਕੀ ਹੈ,
ਜਿਤ ਖਾਦੈ ਤਨ ਪੀਐ, ਜਿਤ ਖਾਦੈ ਤਨ ਪੀਐ।
ਇੰਨਾ ਖਾਈਏ ਨਾ, ਇੰਨਾ ਖਾ ਵਗਰ ਦੇ ਸਰੀਰ ਇੰਨਾ ਔਖਾ ਹੁੰਦਾ ਸਾਡਾ। ਮਹਾਰਾਜ ਦੀ ਬਾਣੀ ਚ ਆਉਂਦਾ ਖਾਏ ਖਾਏ, ਮੈਂ ਤੁਕਾਂ ਕੱਢ ਰਿਹਾ ਜਿਹੜੀਆਂ ਸਾਡੇ ਤੇ ਵਰਦੀਆਂ ਅਸੀਂ ਆਪ ਕਰ ਰਹੇ ਹਾਂ। ਖਾਏ ਖਾਏ ਕਰੇ ਬਦ ਫੈਲੀ, ਬੰਦੇ ਖਿਆਲ ਆਉਣਗੇ ਜਿੰਨਾ ਹੋਰ ਖਾਓਗੇ, ਛੁੱਟ ਨਹੀਂ ਸਕੋਗੇ ਕਿਸੀ ਇਸੇ ਸੈਕਸ ਤੋਂ। ਖਾਏ ਖਾਏ ਕਰੇ ਬਦ ਫੈਲੀ, ਔਰ ਜਿਸਮ ਕੀ ਪਹੁੰਚ ਜਾਏਗਾ, ਜ਼ਹਿਰ ਦੀ ਬਾੜੀ ਬਣ ਜਾਊ, ਸਾਰਾ ਜਿਸਮ ਚ ਜ਼ਹਿਰ ਹੀ ਜ਼ਹਿਰ ਹੋ ਜਾਊ। ਬਾਣੀ ਹੈ ਖਾਏ ਖਾਏ ਕਰੇ ਬਦ ਫੈਲੀ, ਜਾਣ ਵਿਸੂ ਕੀ ਵਾੜੀ ਜੀਓ, ਜ਼ਹਿਰ ਭਰ ਜਾਏਗਾ। ਥੋੜਾ ਖਾਓ, ਉਨਾ ਖਾਓ ਜਿੰਨਾ ਕਿ ਤੁਹਾਨੂੰ ਸਾਰਾ ਕੁਛ ਪਤਾ, ਇੰਨਾ ਕੁਛ ਲਿਟਰੇਚਰ ਅੱਜ ਕੱਲ੍ਹ ਸਾਰਾ ਕੁਛ ਨਿਕਲ ਰਿਹਾ ਹੈ। ਲੇਕਿਨ ਮਹਾਰਾਜ ਦੀ ਬਾਣੀ ਦੇਖੋ ਕਦੋਂ ਦੀ ਆ, ਕਿ ਕਹਿੰਦਾ
ਜੇਤ
ਅਸੀਂ ਪਹਿਲਾ ਸਲੋਕ ਲੈ ਰਹੇ ਹਾਂ ਰਹਾਉ ਦਾ। ਬਾਬੇ ਨੇ ਚਾਰ ਲਾਈਟਾਂ ਦਿੱਤੀਆਂ, ਐਡੇ ਮਤਲਬ ਐਡੇ ਵੱਡੇ ਪਿਲਰ ਗੱਡੇ ਪਏ ਆ ਸਾਡੀ ਸਿਹਤ ਬਣਾਉਣ ਲਈ। ਕਹਿੰਦੇ ਉਹ ਖਾਣਾ ਨਾ ਖਾਓ ਜਿਹਦੇ ਨਾਲ ਤਨ ਪੀੜਿਆ ਜਾਂਦਾ, ਔਰ ਵਿਸ਼ਵ ਦੀ ਵਾੜੀ ਨਾ ਬਣਾਓ, ਤੁਸੀਂ ਰੱਬ ਨੂੰ ਮਿਲਣਾ, ਇਹਦੇ ਅੰਦਰ ਰੱਬ ਆਉਣਾ ਹੈ। ਜਿਸ ਜਿਸਮ ਚ ਸ਼ਰਾਬ ਮਾਸ ਦੀਆਂ ਸਾਰੀਆਂ ਚੀਜ਼ਾਂ ਪਾਉਂਦੇ ਆ, ਉੱਥੇ ਰੱਬ ਨੂੰ ਬਦਬੋ ਆਉਂਦੀ ਹੈ, ਉਹ ਨਹੀਂ ਉਹ ਕਦੀ ਉੱਥੇ ਆਉਣਾ। ਐਸਾ ਕੋਈ ਦੁਨੀਆਂ ਚ ਮੈਂ ਹੁਣ ਇੰਡੀਆ ਚ ਰਿਹਾ ਸਾਡੇ ਬੜੇ ਬੜੇ ਵਿਚਾਰੇ ਮਿਲਟਰੀ ਦੇ ਕਰਨਲ ਜਾਂ ਸਾਰੇ ਮੇਰੇ ਨਾਲ ਕਦੀ ਕਦੀ ਗੱਲਬਾਤ ਮੈਂ ਕਿਸੇ ਨਾਲ ਘੱਟ ਬੋਲਦਾ ਲੇਕਿਨ ਸਾਰੇ ਕਹਿੰਦੇ ਭਾਈ ਸਾਹਿਬ ਤੁਸੀਂ ਕਦੀ ਕਿਸੇ ਨਾਲ ਨਹੀਂ ਬੋਲੇ ਸੈਰ ਆਉਂਦੇ ਹੋ ਤੇ ਮੈਨੂੰ ਡਾਕਟਰ ਨੇ ਦੱਸਿਆ ਥੋੜਾ ਜਿਹਾ ਇੱਕ ਪੈਗ ਲੈ ਲਿਆ ਕਰੋ ਉਹਦਾ ਕੋਈ ਹਰਜ ਨਹੀਂ ਹੈ। ਮੈਂ ਕਿਹਾ ਕਰਨਲ ਸਾਹਿਬ ਮਰੋਗੇ, ਮੈਂ ਕਿਹਾ ਜ਼ਹਿਰ ਥੋੜਾ ਜਿਹਾ ਹੀ ਹੁੰਦਾ ਥੋੜੇ ਨਾਲ ਹੀ ਪਸਾਰੂ ਪਾੜ ਜਾਂਦੇ। ਮੈਂ ਕਿਹਾ ਤੂੰ ਉੱਥੇ ਕਹਿਣਾ ਡਾਕਟਰ ਨਾਲ ਅਪੁਆਇੰਟਮੈਂਟ ਬਣਾਓ ਤੇ ਡਾਕਟਰ ਜੀ ਡਾਕਟਰ ਕਹਿੰਦੀ ਇੱਕ ਪੈਗ ਲੈ ਲਿਆ ਕਰੋ ਕੋਈ, ਮੈਂ ਕਿਹਾ ਮਰੋਗੇ ਤੇ ਇਸ ਕਰਕੇ ਜਿਹੜਾ ਪਾਨ ਪੀੜ ਜਾਣਾ ਇਹ ਸ਼ਰਾਬ ਇਹ ਸਾਰੀਆਂ ਚੀਜ਼ਾਂ ਨਸ਼ਾ ਹੈ। ਕਿਆ ਪੁਰਾਤਨ ਸਿੰਘ ਸੀ, ਅਮਲ ਕਾਹਦਾ ਰੱਖਣਾ,
ਅਮਲ ਪ੍ਰਸ਼ਾਦੇ ਦਾ
ਕੇ ਮਿਲਦੇ ਪ੍ਰਸ਼ਾਦੇ ਮਿਲ ਜਾਣਾ। ਅੱਜ ਕੱਲ੍ਹ ਦੇ ਡਾਕਟਰ ਵੀ ਕਹਿੰਦੇ ਹੋ ਜਿੰਨੀਆਂ ਰੋਟੀਆਂ ਖਾਓਗੇ ਉਨੀ ਸਭ ਤੋਂ ਵਧੀਆ ਪ੍ਰੋਟੀਨ ਤੁਹਾਨੂੰ ਮਿਲੇਗੀ। ਰੋਟੀਆਂ ਚ ਇੰਨੀ ਪ੍ਰੋਟੀਨ ਹੈ, ਉਹ ਕਹਿੰਦਾ ਸਾਡੇ ਪੁਰਾਤਨ ਸਾਰੇ ਅਸੀਂ ਸਾਨੂੰ ਆਪ ਪਤਾ ਛੋਟੇ ਆਉਂਦੇ ਰੱਜ ਕੇ ਰੋਟੀ ਖਾਣੀ, ਆ ਮੋਠਣਾ ਮੀਚ ਹੋਣੀ ਫਿਰ ਆ ਸਾਉਣ ਭਾਦੋ ਦੇ ਦੇਣ ਹੈ ਨਾ। ਸਾਡਾ ਬਾਗ ਹੁੰਦਾ ਸੀ ਅੰਬੀ ਥੱਲੇ ਮੰਜੀ, ਉਹ ਸਾਰਾ ਰੋਟੀ ਨੂੰ ਖਾਣੀ ਇੰਨੀ ਨੀਂਦ ਆਉਂਦੀ। ਐਸੇ ਕਰਕੇ ਪਰਚਾ ਸ਼ਬਦ ਦਾ ਖਾਲਸੇ ਦੇ ਬੋਲੇ ਹਾਲੀ ਤੱਕ ਨਵਾਬ ਕਪੂਰ ਸਿੰਘ ਦੇ ਬਣਾਏ ਸਾਰੇ ਪੰਥ ਪ੍ਰਕਾਸ਼ ਚ ਪਰਚਾ ਨਹੀਂ ਹੈ ਵੀ ਐਗਜ਼ਾਮੀਨੇਸ਼ਨ ਦਾ ਪੇਪਰ। ਕਹਿੰਦੇ ਜੀ ਮਨ ਪਰਚਾਉਣਾ ਤੇ ਹਵਾਈ ਨਾ ਜਾ, ਮਨ ਪਰਚਾਉਣ ਨਹੀਂ ਜਾਈਦਾ ਨਾ। ਸਾਰੇ ਹਵਾਈ ਤੁਰਦੇ ਫਿਰਦੇ ਖਰੇ ਕਦੋਂ ਦੇ, ਮੈਨੂੰ ਵੀ 30 ਸਾਲ ਹੋ ਗਏ ਇੱਥੇ। ਉਹ ਜਿੱਥੇ ਚੰਗੀ ਚੀਜ਼ ਹੈ ਬੱਚਾ ਨਾਲ ਲਾ ਕੇ ਜਾਣਾ, ਪਰ ਜਦੋਂ ਘਰ ਆਉਂਦੇ ਆ ਕਹਿੰਦੇ ਈਸਟ ਐਂਡ ਵੈਸਟ ਹੋਮ ਉਹ ਪਰਚਾ ਲਈ ਪਰਚਾ ਕਰੋ। ਲੇਕਿਨ ਪੁਰਾਤਨ ਸਿੰਘ ਦਾ ਪਰਚਾ ਕੀ ਸੀ? ਪਰਚਾ ਸ਼ਬਦ ਦਾ। ਉਹ ਸ਼ਬਦ ਕੀ ਹੈ?
ਅਮਲ ਪ੍ਰਸ਼ਾਦੇ ਦਾ।
ਇਸੇ ਅਗਲੇ ਸਲੋਕ ਘਰ ਜਾ ਕੇ ਪੜ੍ਹ ਲਿਓ, ਪੰਨਾ ਹੈ ਪੇਜ 16। ਬਾਬਾ ਕਹਿੰਦਾ ਹੋਰ ਪਹਿਨਣ ਖੁਸ਼ੀ ਹੋਆ, ਪਾ ਲਓ ਹੋਰ ਜੀਨਾ ਤਾਨੀ ਪੀੜੇ ਨੇ ਜਿੱਤ। ਬਾਬਾ ਕਦੋਂ ਦਾ ਲਿਖ ਰਿਹਾ? ਜਿੱਤ ਪੈਦੇ ਤਨ ਪੀੜੀਏ, ਮਨ ਮੇ ਚਲੇ ਵਿਕਾਰ। ਉਹ ਨਾ ਪੁਸ਼ਾਕ ਪਾਓ ਜਿਹਦੇ ਨਾਲ ਤਨ ਪੀੜਿਆ ਜਾ ਰਿਹਾ ਔਰ ਮਨ ਚ ਵਿਕਾਰ, ਦੇਖਣ ਵਾਲੇ ਦੇ ਵੀ ਔਰ ਸਾਰਿਆਂ ਦੇ। ਕਦੋਂ ਦਾ ਬਾਬਾ ਕਦੋਂ ਦੀ ਚੀਜ਼ ਲਿਖਦੇ? ਜਿੱਤ ਖਾ ਹੋਰ ਚੜ੍ਹਨਾ ਖੁਸ਼ੀ ਖੁਆਰ, ਜਿੱਤ ਚੜਿਆ ਮਨ ਤਨ ਪੀੜ ਗਏ, ਮਨ ਮੇ ਚਲੇ ਵਿਕਾਰ। ਚੜ੍ਹਨਾ ਹੈ ਤੇ ਆਪਣੇ ਵਿਚਾਰ ਅਸਵਾਰੀ ਕੀਜੇ, ਸਹਿਜ ਕੇ ਪਾਵੜੇ ਪੱਗ ਧਰ ਲਈਏ। ਬਾਬੇ ਨੇ 4 ਸਲੋਕ ਲਾਏ ਔਰ ਅਸੀਂ ਪਹਿਲਾ ਹੀ ਸਲੋਕ ਅੱਜ ਲਾਂਗੇ।
ਸਭੇ ਰਸ
ਸਾਡੇ ਲਈ ਉਪਦੇਸ਼ ਨਹੀਂ ਹੈ। ਬੜੇ ਬੜੇ ਬਾਬੇ ਉਹਨਾਂ ਨੂੰ ਮਹਾਰਾਜ ਨੇ ਕਿਹਾ ਜੈ ਕਾਰਨ ਵੇਦ ਬ੍ਰਹਮਾ ਉਚਰੈ ਸ਼ੰਕਰੇ ਛੋਡੀ ਮਾਇਆ ਜੈ ਕਾਰਨ ਸਿੱਧ ਭਏ ਉਦਾਸੀ ਦੇਵੀ ਮਰਮ ਨਾ ਪਾਇਆ ਬਾਬਾ ਮਨੇ ਸਾਚਾ ਮੁਖੇ ਸਾਚਾ ਕਹੀਏ ਤਰੀਏ ਸਾਚਾ ਹੋਈ ਦੁਸ਼ਮਣ ਦੁੱਖ ਨਾ ਆਵੇ ਨੇੜੇ ਹਰ ਮਤ ਪਾਵੇ ਕੋਈ ਰਹਾਓ ਬਾਬੇ ਨਾਨਕ ਦਾ ਹੀ ਸ਼ਬਦ ਹੈ ਜਿਹੜੇ ਵੱਡੇ ਬਾਬੇ ਬ੍ਰਹਮਾ ਵਿਸ਼ਨ ਮਹੇਸ਼ ਫਸੇ ਪਏ ਨੇ ਜੂਨਾਂ ਚ ਨੇ ਦੇਵਤਾ ਇੱਕ ਜੂਨ ਹੈ ਪੰਜ ਹਜ਼ਾਰ ਸਾਲ ਉਮਰ ਬਾਬੇ ਨੇ ਇਸੇ ਸ਼ਬਦ ਚ ਲਿਖੀ ਹੈ ਵਾਸੇ ਕੋਟ ਪਚਾਸਾ ਹਲੀ 2000 ਹੀ ਬੀਸੀ ਜਾ ਰਿਹਾ ਪੰਜ ਹਜ਼ਾਰ ਦੇ ਅੜੇ ਬੈਠੇ ਇਸੇ ਪੋਸਟ ਦੇ ਉੱਤੇ ਬੜਾ ਬ੍ਰਹਮਾ ਬੜੇ ਭਾਰਾ ਵੇਦ ਆਏ ਉਹਨੂੰ ਮਹਾਰਾਜ ਨੇ ਭੇਜੇ ਜੈ ਕਾਰਨ ਜਿਸ ਤਾਕਤ ਨੂੰ ਲੱਭਣ ਲਈ ਬ੍ਰਹਮਾ ਨਿਵੇਦ ਉਚਰੇ ਜੈ ਕਾਰਨ ਸ਼ੰਕਰ ਆਪ ਪਰਬਤਾਂ ਤੇ ਜਾ ਬੈਠਾ ਔਰ ਉੱਥੇ ਇੰਨੀ ਮਤਲਬ ਤਪੱਸਿਆ ਕੀਤੀ ਇਹਨਾਂ ਨਾਲ ਬੜੇ ਬੜੇ ਭਾਰੇ ਇਹਨਾਂ ਕੋਲ ਪਾਵਰਾਂ ਸੀ ਜੈ ਕਾਰਨ ਵੇਦ ਬ੍ਰਹਮਾ ਉਚਰੇ ਸ਼ੰਕਰੇ ਛੋਡੀ ਮਾਇਆ ਸ਼ੰਕਰ ਨੇ ਕਹਿੰਦਾ ਮੈਂ ਦੁਨੀਆਂ ਛੱਡਦੀ ਮੈਂ ਕੈਲਾਸ਼ ਪਰਬਤ ਤੇ ਜਾ ਕੇ ਬਰਸਾਂ ਚ ਇੰਨੀ ਕੀਤੀ ਪਾਇਆ ਕੀ ਉਹ ਪਾਵਰ ਨਹੀਂ ਲੱਭੀ ਆਪ ਹੀ ਰੱਬ ਬਣ ਕੇ ਬੈਠ ਗਏ ਜੈ ਕਾਰਨ ਵੇਦ ਬ੍ਰਹਮਾ ਉਚਰੇ ਸ਼ੰਕਰੇ ਛੋਡੀ ਮਾਇਆ ਬਾਬਾ ਨਾਨਕ ਦੇ ਰਿਹਾ ਫਿਲੋਸਫੀ ਹਰਹਾਉ ਚ ਬਾਬਾ ਆ ਜੇ ਸਾਡੇ ਲਈ ਸ਼ਬਦ ਨਹੀਂ ਹੈ ਉਹ ਜਿਹੜੇ ਵੱਡੇ ਬ੍ਰਹਮ ਬੇਤਿਆਂ ਲਈ ਹੈ ਜੈ ਕਾਰਨ ਵੇਦ ਬ੍ਰਹਮਾ ਉਚਰੇ ਸ਼ੰਕਰੇ ਛੋਡੀ ਮਾਇਆ ਜੈ ਕਾਰਨ ਸਿੱਧ ਭਏ ਉਦਾਸੀ ਆ ਸਿੱਧ ਜੰਗਲਾਂ ਚ ਜੋਗੀ ਟੋਲਾ ਸਿੱਧ ਭਏ ਉਦਾਸੀ ਆ ਦੇਵੀਆਂ ਜਿਹਦਾ ਜਗਰਾਤਾ ਕਰਦੇ ਬੜੀਆਂ ਬੜੀਆਂ ਭਾਰੀਆਂ ਵਿਮਨ ਕਰੈਕਟਰ ਦੱਸੇ ਹੈ ਸਾਡੀਆਂ ਹਿੰਦੁਸਤਾਨ ਜਨਾਨੀਆਂ ਦੇ ਜਿਹੜੇ ਵੱਡੇ ਕਰੈਕਟਰ ਸੀ ਉਹ ਦੇਵੀਆਂ ਜਿਹੜੀਆਂ ਸ਼ਕਤੀਆਂ ਇਹਨਾਂ ਕੋਲ ਦੇਵੀ ਮਰਮ ਕਹਿੰਦੇ ਭੇਦ ਨੂੰ ਉਹਨਾਂ ਨਾਮ ਹੀ ਭੇਦ ਨਹੀਂ ਪਾਇਆ ਬਾਬਾ ਰਹਾਉ ਦੀਆਂ ਤੁਕਾਂ ਆਉਣ ਲੱਗੀਆਂ ਹੁਣ ਕਹਿੰਦੇ ਇਹਨਾਂ ਬਾਬਿਆਂ ਨਾਲ ਭੇਦ ਨਹੀਂ ਪਾਇਆ ਭੇਦ ਕਿੰਨੇ ਪਾਇਆ
ਬਾਬਾ ਮਨੇ ਸਾਚਾ ਮੁਖੇ
ਉਹ ਮੂੰਹ ਨਾਲ ਨਾਮ ਜਪ ਜੇ ਨਾਮ ਜਪ ਜਾਂਦੇ ਤੇ ਛੁੱਟ ਜਾਂਦੇ ਤਰਸ ਰਹੇ ਨੇ ਕਦੋਂ ਮਾਨਸ ਜਨਮ ਮਿਲੇ ਪੰਜ ਹਜ਼ਾਰ ਵਾਸੇ ਕੋਟ ਪਚਾਸਾ ਪੰਜ ਹਜ਼ਾਰ ਉਮਰ ਸਾਲ ਇਹਨਾਂ ਦੇਵਤਿਆਂ ਦੀ ਜਿਹੜੇ ਵੱਡੇ ਦੇਵਤੇ ਪਰ ਸਾਡੇ ਲਈ ਕੀ ਹੈ ਸਾਡੇ ਲਈ ਆ ਅਕਾਲ ਪੁਰਖ ਦਾ ਮੈਸੇਜ ਹੈ
ਬਾਬਾ ਮਨੇ ਸਾਚਾ ਮੁਕਤੇ ਸਾਚਾ ਕਰੀਐ
ਇਹਨਾਂ ਨੂੰ ਇਹ ਰੱਬ ਦੀ ਮਤ ਨਹੀਂ ਆਈ ਹਰ ਮਤ ਹੈ ਮਨ ਲਾ ਕੇ ਨਾਮ ਜਪਣਾ ਔਰ ਮੂੰਹ ਨਾ ਕਹਿਣਾ ਬਾਬਾ ਮਨੇ ਸਾਚਾ ਮਨ ਲਾ ਕੇ ਮੁਖੇ ਸਾਚਾ ਕਹੀਏ ਕਹਿਣਾ ਪੈਣਾ ਇਹ ਜੇ ਇਹਨਾਂ ਨੂੰ ਮਤ ਆ ਜਾਂਦੀ ਤੇ ਇਹ ਕਦੀ ਇਸ ਜੂਨ ਚ ਜਾਂਦੇ ਹੀ ਨਾ ਮੁਕਤ ਹੋ ਜਾਂਦੇ ਫਸੇ ਪਏ ਹੈ ਮੈਂ ਬਾਣੀ ਕਹਿ ਰਿਹਾ ਮਹਾਰਾਜ ਨੇ ਸੂਕਸ਼ਮ ਚੋਟਾਂ ਲਾਈਆਂ ਕਿਸੇ ਮਜ਼ਹਬ ਤੇ ਅਟੈਕ ਨਹੀਂ ਹੈ ਅਸੀਂ ਸਾਰਿਆਂ ਦਾ ਆਦਰ ਕਰਦੇ ਹਾਂ ਪਰ ਗੁਰੂ ਰਾਮਦਾਸ ਸਾਹਿਬ ਕਹਿੰਦੇ ਕ੍ਰਿਸ਼ਨ ਸਦਾ ਅਵਤਾਰੀ ਰੂਦਾ ਕਿਤ ਲਗ ਤਰੇ ਸੰਸਾਰ ਕ੍ਰਿਸ਼ਨ ਮਹਾਰਾਜ ਐਡੇ ਵੱਡੇ ਗਿਆਨੀ ਗੀਤਾ ਦੇ ਲਿਖਾਰੀ ਹੋਏ ਪਰ ਅੜੇ ਬੈਠੇ ਹੈ ਮੁਕਤੀ ਨਹੀਂ ਹੈ ਮੁਕਤੀ ਨੂੰ ਸਮਝ ਗਏ ਗੀਤਾ ਚ ਮੁਕਤ ਨਹੀਂ ਹੈ ਆਉਂਦੇ ਜਾਂਦੇ ਅਵਤਾਰ ਕਹਿੰਦੇ ਆਉਣ ਜਾਣ ਨੂੰ ਗੁਰੂ ਰਾਮਦਾਸ ਸਾਹਿਬ ਕਹਿੰਦੇ ਮੈਂ ਕਿਹਦੇ ਲੜ ਲੱਗਾ ਕ੍ਰਿਸ਼ਨ ਸਦਾ ਹੁਣ ਵੀ ਹੈ ਕ੍ਰਿਸ਼ਨ ਪਿੱਛੇ ਵੀ ਸੀ ਸਭ ਬੜਾ ਵੱਡੇ ਇਹ ਵੱਡੇ ਲੋਕ ਨੇ ਸਾਰੇ ਕ੍ਰਿਸ਼ਨ ਸਦਾ ਅਵਤਾਰੀ ਰੁੱਧਾ ਆਉਂਦਾ ਜਾਂਦਾ ਹੈ ਕਿਤੇ ਲੱਗਦਾ ਰਿਹਾ ਸੰਸਾਰਾ ਮੈਂ ਕਿਤੇ ਲੱਗ ਚੜਨਾ ਅਸੀਂ ਲੱਗਣਾ ਹੈ ਨਾਮ ਜਪ ਜਾਂਦੇ ਛੁੱਟ ਜਾਂਦੇ ਦੇਵਤੇ ਪਰ ਆਣ ਕੇ ਬੈਠ ਕੇ ਇਹਨਾਂ ਨੂੰ ਇਸ਼ਾਰਾ ਭਈ ਤੁਸੀਂ ਕਾਹਦੇ ਨਾਲ ਮੁਕਤ ਹੋਵੋਗੇ ਮੂੰਹ ਨਾਲ ਨਾਮ ਬੋਲੋ ਕਹਿ ਕਹਿ ਕੇ ਮਨ ਲਾ ਕੇ ਬੋਲੋ ਬਾਹਰ ਬਿਰਤੀਆਂ ਨੇ ਜਾਣ ਦੋ ਮਨ ਇਹ ਸੱਚਾ ਮੁਖੇ ਸੱਚਾ ਕਹੀਏ, ਪਰ ਤਰੋਂਗੇ ਉਦੋਂ ਜਦੋਂ ਹਿਰਦੇ ਚ ਚਲੇ ਜਾਏਗਾ। ਤਰੀਏ ਸੱਚਾ ਹੋਈ, ਜਦੋਂ ਤੁਹਾਡੇ ਅੰਦਰ ਉਹ ਸੱਚਾ ਆ ਗਿਆ ਤਾਂ ਤਰੋਗੇ। ਬਾਕੀ ਇਹਦੇ ਫਾਇਦੇ ਬੜੇ ਆ। ਉਹ ਫਾਇਦੇ ਕੀ ਹੈ?
ਦੁਸ਼ਮਣ ਦੁੱਖ
ਕੰਪਿਊਟਰਾਈਜ਼ ਬਾਣੀ ਹੋ ਗਈ, ਹੁਣ ਬੜਾ ਸੌਖਾ ਰਿਸਰਚ ਕਰਨੀ, ਬੜੀਆਂ ਮਤਾਂ ਆਉਣਗੀਆਂ। ਮਨ ਦੀ ਮਤ, ਸੋ ਮਤ, ਦੁਰ ਮਤ, ਕਈ ਮਤਾਂ ਆਉਣਗੀਆਂ। ਅਸੀਂ ਬੜਾ ਟੋਲਿਆ, ਮੈਂ ਕਿਹਾ ਸ਼ਾਇਦ ਸਾਡਾ ਕੰਪਿਊਟਰ ਕਮਜ਼ੋਰ ਹੈ, ਇਹਦੀ ਪਾਵਰ ਇੰਨੀ ਨਹੀਂ ਹੈ। ਹਰ ਮਤ ਇੱਕੋ ਵਾਰੀ ਬਾਬੇ ਨਾਨਕ ਦੇ ਸ਼ਬਦ ਚ ਆਈ, ਹਰ ਮਤ ਪਾਵੇ ਕੋਈ। ਹੇ ਬਾਬੇ, ਫਿਰ ਤੁਹਾਨੂੰ ਇਹ ਮਤ ਮਿਲ ਜਾਂਦੀ ਕਹਿਣ ਦੀ, ਭਜਨ ਕਰਨ ਦੀ, ਮੂੰਹ ਦੇ ਨਾਲ ਤੁਸੀਂ ਭਗਤੀ ਕਰਦੇ ਤੇ ਨਿਬੜ ਜਾਣਾ ਸੀ। ਹਰ ਮਤ ਪਾਵੇ ਕੋਈ, ਕੋਈ ਵਿਰਲੇ ਨੂੰ ਇਹ ਪਤਾ ਲੱਗੇਗਾ ਕਿ ਬਾਬਾ ਮਨੀ
ਸਭ ਕਿਛ ਜਾਣ।
ਉੱਥੇ ਰਾਜ ਆਇਆ ਹੁਣ ਹਕੂ ਜਨ ਨਾਨਕ ਹਿਰਦਾ ਸ਼ੁੱਧ ਹੈ ਹਰ ਭਗਤੇ ਹਰ ਲੀਜੇ ਜੇ ਰੱਬ ਨੂੰ ਫੜਨਾ ਤੇ ਭਗਤੀ ਕਰੋ ਰਿਪੀਟ ਕਰ ਕਰਕੇ ਨਾਮ ਨੂੰ ਜਿਹੜੇ ਗਾਉਣ ਵਾਲੇ ਆ ਮੇਰੇ ਅੱਗੇ ਸਾਰੀ ਉਮਰ ਗਾਉਂਦੇ ਰਹੇ ਸਾਰਾ ਕੁਛ ਹਰ ਹਰ ਚ ਨਹੀਂ ਭਿਜੋਗੇ ਜਿਨ ਚਿਕਰ ਜਪੋਗੇ ਨਹੀਂ ਹਰ ਹਰ ਦੋ ਵਾਰੀ ਆ ਗਿਆ ਕੋਈ ਗਾਵੇ ਰਾਗੀ ਨਾਦੀ ਬੇਦੀ ਕਈ ਕਿਸਮਾਂ ਚ ਬਹੁ ਭਾਂਤ ਕਰ ਨਹੀਂ ਹਰੇ ਹਰੇ ਭਿਜੇ ਭਗਤੀ ਦੱਸੀ ਆ ਤੇ ਰਿਪੀਟ ਕਰ ਕਰਕੇ ਨਾਮ ਜਪ ਤਾਂ ਭਿਜੇਗਾ ਕਿਉਂਕਿ ਉਹ ਭਗਤੀ ਤੇ ਕਰਦੇ ਨਹੀਂ ਹੈ ਜਿਸ ਜਿੱਤ ਕੋਲ ਆਇਆ ਤੇਤੀ ਲਾਗਾ ਕੋਈ ਕਿਸੇ ਦਾ ਕਸੂਰ ਨਹੀਂ ਹੈ ਜਿੱਤ ਕੋ ਉਹਨਾਂ ਦੇ ਕਰਮਾਂ ਚ ਇਹ ਚੀਜ਼ ਨਹੀਂ ਹੈ ਨਹੀਂ ਇਸ ਕਰਕੇ ਜਿਹੜਾ ਵਿਕਾਰ ਹੈ ਉਹ ਮਨ ਚ ਚੱਲੇਗਾ ਜਿਨ ਚੱਕਰ ਤੁਸੀਂ ਨਾਮ ਨਹੀਂ ਜਪਦੇ
ਜਿੱਤ ਖਾਦੇ ਤਨ ਪੀ
ਅੰਨ ਪਾਣੀ ਥੋੜਾ ਖਾਇਆ ਭੋਜਨ ਨਹੀਂ ਲਿਖਿਆ ਮਹਾਰਾਜ ਨੇ ਕਿਤੇ ਭੋਜਨ ਅਸੀਂ ਖੋਲ ਰਹੇ ਹਾਂ ਉਹਦੇ ਨੰਨੇ ਨੂੰ ਔਂਕੜਾ ਭੋਜਨ ਬਾਹਮਣਾਂ ਦਾ ਹੁੰਦਾ ਸੀ ਬਾਹਰਲਾ ਸਾਡਾ ਅੰਦਰਲਾ ਸੱਤਾ ਤੇ ਸ਼ਬਦ ਰੂਪੀ ਭੋਜਨ ਅਸੀਂ ਇਹ ਸਾਰਾ ਭੋਜਨ ਖੋਲ ਰਹੇ ਹਾਂ ਮਹਾਰਾਜ ਨੂੰ ਦੇਖੋ ਕਿੰਨੇ ਸਵਾਦ ਆ ਰਹੇ
ਸਭ ਰਸ ਮਿੱਠੇ
ਇੰਨੇ ਮਿੱਠੇ ਰਸ ਆਉਂਦੇ ਹੈ ਅਸ ਅੱਜ ਅਸੀਂ ਉਹ ਪਹਿਲੀ ਰਾਮ ਚ ਆ ਜਾਂਦੇ ਹੈ ਹੌਲੀ ਸਟਾਰਟ ਕੰਮ ਹੁੰਦਾ ਹੀ ਆ ਪਹਿਲੇ ਮਿੱਠੇ ਰਸ ਆ ਜਾਂਦੇ ਹੈ ਇੰਨੇ ਮਿੱਠੇ ਰਸ ਤੂੰ ਜਪਣੋਂ ਹਟਦਾ ਨਹੀਂ ਫਿਰ ਬੰਦਾ ਅਸੀਂ ਪਹਿਲੀ ਰਾਮ ਲੈਣ ਲੱਗੇ ਅੱਜ ਔਰ ਉਹਦਾ ਗਿਆਨ ਦੇਖ ਤੁਸੀਂ ਕਿੰਨੇ ਮਿੱਠੇ ਲੱਗਦੇ ਹੈ ਔਰ ਪਹਿਲੀ ਰਾਮ ਪ੍ਰਵਿਰਤੀ ਕਰਮ ਹੈ ਸੰਸਾਰੀ ਕੰਮ ਅਸੀਂ ਕਰਨਾ ਹੈ ਪ੍ਰਵਿਰਤੀ ਕਰਮ ਹੈ ਸੰਸਾਰ ਦੇ ਕਰਮ ਅਸੀਂ ਸਾਰੇ ਕਰਨੇ ਹੈ ਸਾਡੇ ਜੁਆਇੰਟਸ ਐਸੇ ਹੱਥਾਂ ਦੇ ਉਂਗਲੀਆਂ ਦੇ ਜੇ ਨਾ ਹੱਥਾਂ ਨਾਲ ਕੰਮ ਕਰੋਗੇ ਕਿਰਤ ਦਸਾਂ ਨਾ ਆਉਂਦੀ ਇਹ ਉਂਗਲਾਂ ਖੜੀਆਂ ਹੋ ਜਾਣੀਆਂ ਆਰਥਰਾਈਟਿਸ ਹੋ ਜਾਣਾ ਜੇ ਉੱਠ ਕੇ ਬੈਠ ਕੇ ਤੁਸੀਂ ਕੰਮ ਨਹੀਂ ਕਰਦੇ ਬੈਠੇ ਰਹਿੰਦੇ ਹੋ ਸਾਡੇ ਜੁਆਇੰਟਸ ਐਸੇ ਬਣੇ ਆ ਸਾਨੂੰ ਕੰਮ ਕਰਨਾ ਪੈਣਾ ਪ੍ਰਵਿਰਤੀ ਕਰਮ ਦਰੜਾਇਆ ਬਲਰਾਮ ਜੀ ਉਹ ਬਾਣੀ ਬ੍ਰਹਮਾ ਵੇਦ ਰਿਵੇਦਾਂ ਪਾਉਣੀਆਂ ਸੀ ਪਿਛਲਾ ਸਾਡਾ ਰਿਸ਼ੀ ਮੁਨੀਆਂ ਦੀ ਨੀ ਸਾਡੇ ਕੋਲ ਹਿੰਦੁਸਤਾਨ ਕੋਲ ਗਿਆਨ ਹੈ ਉਹਦੇ ਨਾਲ ਕੀ ਕਰੋ ਧਰਮ ਦਾ ਕੰਮ ਕਰੋ ਤੇ ਪਾਪ ਦਾ ਕੰਮ ਛੱਡੋ ਧਰਮ ਦਰੜੋ ਪਾਪ ਤਜਾਇਆ ਬਲਰਾਮ ਜੀ ਇਹ ਪਹਿਲਾਂ ਕਰਮ ਫਿਲਾਸਫੀ ਸੀ ਸਾਰੀ ਬਾਬੇ ਨਾਨਕ ਆਣ ਕੇ ਕਿਹਾ ਹੋਏ ਕਰਮ ਹੀ ਕਰਦੇ ਜਾਓਗੇ ਜਿਹੜਾ ਕਰਮਾਂ ਨੂੰ ਸਭ ਤੋਂ ਵੱਡਾ ਕਰਮ ਆ ਉਹ ਤਾਂ ਤੁਸੀਂ ਕਰਦੇ ਹੀ ਨਹੀਂ ਜਿੰਨੇ ਨੇਕ ਕੰਮ ਕਰਨੇ ਸਾਰੇ ਕੰਮ ਸਭ ਇਹ ਚ ਆ ਜਾਂਦੇ ਪ੍ਰਵਿਰਤੀ ਕਰਮ ਦਰੜਾਇਆ ਬਲਰਾਮ ਜੀ ਉਹ ਬਾਣੀ ਬ੍ਰਹਮਾ ਵੇਦ ਉਹ ਸਾਰੀ ਕੀ ਹੈ ਧਰਮ ਦੇ ਰੜੋ ਪਾਪ ਦਾ ਕੰਮ ਨਹੀਂ ਕਰਨਾ ਔਰ ਬੜਾ ਅੱਛਾ ਸਾਡਾ ਪਿਛਲਾ ਸੰਸਕ੍ਰਿਤੀ ਜਿੰਨੀ ਹੈ ਹਿੰਦੁਸਤਾਨ ਦੀ ਸਾਰਾ ਪਾਪ ਤੋਂ ਡਰਦੇ ਸੀ ਔਰ ਧਰਮ ਦਾ ਪਰ ਮਹਾਰਾਜਾ ਨੇ ਕਾਹ ਜਗ ਜਾਣ ਕੇ ਇਹਨਾਂ ਗੁਰੂਆਂ ਭਗਤਾਂ ਨੇ ਬਾਣੀ ਦਿੱਤੀ ਧਰਮ ਦੇ ਰੜੋ ਉਹ ਬਾਣੀ ਪਹਿਲੀ ਨਾਮ ਕਹਿੰਦੀ ਹੈ ਸਭ ਕਰ ਉਦਰੀ
ਕਰ ਉਦਰੀ ਇੱਕ ਨਾਮ ਧਰਮ ਸਭ ਕਰ
ਨਾਮ ਨਾਮ ਕਿੱਥੇ ਹੋਣਾ ਸਾਡੇ ਸਿੱਖੀ ਚ ਤਾਂ ਸਾਰਾ ਕੁਛ ਹੀ ਕਰਮ ਕਾਂਡ ਹੀ ਰੜੇ ਜਾਂਦੇ ਮਹਾਰਾਜ ਪਹਿਲੀ ਰਾਮ ਕੇ ਹਰ ਪਹਿਲੀ ਰਾਮ ਪ੍ਰਵਿਰਤੀ ਕਰਮ ਦੜਾਇਆ ਬਲਰਾਮ ਜੀ ਉਹ ਬਾਣੀ ਬ੍ਰਹਮਾ ਵੇਦ ਧਰਮ ਦਿੜੋ ਪਾਪ ਤਜਾਇਆ ਇਹ ਤੇ ਤੁਸੀਂ ਗਾਂ ਬਾਣੀ ਜਾਂਦੀ ਹੈ ਧਰਮ ਦਿੜੋ ਹਰ ਨਾਮ ਤੇ ਆਵੋ ਸਿਮਰਤ ਨਹੀਂ ਅਸੀਂ ਪੜ੍ਹਨੇ ਏਡੇ ਮੁਸ਼ਕਿਲ ਜਾਂ ਸਾਰੇ ਸਿਮਰਤ ਧਰਮ ਦਿੜੋ ਹਰ ਨਾਮ ਤੇ ਆਵੋ ਸਿਮਰਤ ਨਾਮ ਦੜਾਇਆ ਸੱਤੇ ਗੋਰ ਗੁਰ ਦੋਨਾਂ ਨੂੰ ਔਂਕੜ ਹੈ ਸੱਤੇ ਲਹਿਦਾ ਹੈ ਸੱਤੇ ਗੋਰ ਗੁਰ ਪੂਰਾ ਰੱਦ ਵਾਹਿਗੁਰੂ ਪੂਰਾ ਮੰਤਰ ਰਾਧੋ ਸਤੇ ਗੌਰ ਗੌਰ ਪੂਰਾ ਰਾਧੋ ਸਭ ਕਿਲ ਵਿਖ ਪਾਪ ਗਵਾਇਆ ਆਹਾ ਅੱਗੇ ਆਇਆ ਦਾ ਹੁਣ
ਸਹਿਜ ਆਨੰਦ ਹੋਆ
ਪਹਿਲਾ ਆਨੰਦ ਸ਼ੁਰੂ ਹੋ ਗਿਆ ਸਾਰਿਆਂ ਨੂੰ ਯਾਦ ਹੋਣੀਆਂ ਲਾਵਾਂ ਆਪਣੇ ਵਿਆਹ ਵੇਲੇ ਦੀਆਂ ਗਿਆਨ ਦੇਖ ਮਨ ਨੂੰ ਪਹਿਲਾ ਸਵਾਦ ਕੀ ਆਉਂਦਾ ਉਹ ਜਪਣੋਂ ਹਟਦਾ ਨੀ ਫੇਰ ਮਨੇ
ਹਾਰ ਹਾਰ
ਤਪਲੇ ਦਾ ਬੈਠਣਾ ਇੱਕੋ ਕੱਕੇ ਨੂੰ ਔਂਕੜ ਬੁਲਾਉਣਾ ਪੈਣਾ ਕਰੀਏ ਮਹੱਲੇ ਪੰਜਵੇਂ ਦੇ ਰਾਗ ਮਲਹਾਰ ਮਹੱਲਾ ਪੰਜਵਾਂ ਚੌਪ ਦੇ ਘਰ ਪਹਿਲਾ ਔਰ ਪੰਨਾ ਹੈ ਇਹਦਾ 1266 ਪੇਜ 1266 ਰਾਗ ਮਲਹਾਰ ਮਹੱਲਾ ਪੰਜਵਾਂ ਚੌਪ ਦੇ ਕਹਿੰਦੇ ਜਿਹੜਾ ਚੌਂ ਸਟੈਂਜੀਆਂ ਦੀ ਪੋਇਮ ਹੋਏ ਚੌਂ ਬੰਦਾਂ ਦੀ ਪੋਇਮ ਹੋਏ ਔਰ ਇਹ ਚ ਮਹਾਰਾਜ ਦੱਸਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਭਈ ਘਰ ਪਹਿਲਾ ਜੇ ਉੱਤੇ ਹੈਡਿੰਗ ਚ ਘਰ ਆ ਜਾਏ ਘਰ ਪਹਿਲਾ ਦੂਜਾ ਤੀਜਾ ਸੋਲਾਂ ਘਰਾਂ ਤੱਕ ਬਾਣੀ ਹੈ ਤਪਲੇ ਦੀਆਂ ਤਾਲਾਂ ਨੇ ਘਰ ਪਹਿਲੇ ਜੀ ਅਸੀਂ ਪੜਾਂਗੇ ਔਰ ਘਰ ਪਹਿਲੇ ਚ ਇਹ ਖੁੱਲੇਗਾ ਪਹਿਲੇ ਤਪਲੇ ਦੀ ਤਾਲ ਬੜੀ ਸੌਖੀ ਹੈ ਪਹਿਲਾ ਮਹੱਲਾ ਘਰ ਪਹਿਲਾ ਜਿੱਥੇ ਲਿਖੇ ਆ ਜੇ ਸਾਰੇ ਸ਼ਬਦ ਦੀ ਬਾਡੀ ਚ ਘਰ ਆ ਜਾਏ ਉਹ ਸਾਡਾ ਜਿਸਮ ਹੈ ਪਰ ਰਹਿਣ ਵਾਲਾ ਘਰ ਨਹੀਂ ਹੈ ਦੋ ਚੀਜ਼ਾਂ ਥੰਮ ਰੂਲ ਹੈ ਸਾਰੀ ਬਾਣੀ ਦਾ ਉੱਤੇ ਘਰ ਆ ਜਾਏ ਹੈਡਿੰਗ ਉਹ ਤਪਲੇ ਦੀ ਤਾਲ ਵੱਲ ਇਸ਼ਾਰਾ ਹੈ ਔਰ ਘਰ ਜੇ ਮੈਂ ਯਾਨੜੀਏ ਮਾਨਣਾ ਇਹ ਤਨ ਮਾਇਆ ਪਾਇਆ ਪਿਆ ਰਿਹਾ ਯਾਨੜੀਏ ਮਾਨਣਾ ਕਾਇ ਕਰੇ ਘਰੇ ਹੀ ਘਰ ਦੇ ਵੀ ਘਰ ਜਿੱਥੇ ਆ ਜਾਏ ਉਹ ਰਹਿਣ ਵਾਲਾ ਘਰ ਆਪਣੀ ਬਾਉਡੀ ਹੈ ਸਭ ਕੁਛ ਇਹਦੇ 'ਚ ਆਉਣਾ ਤੋ ਘਰ ਬਾਉਡੀ ਹੈ ਉੱਤੇ ਹੈਡਿੰਗ ਤਪਲੇ ਦੀ ਤਾਲ ਹੈ ਔਰ ਅਸੀਂ ਪਹਿਲੇ ਘਰ 'ਚ ਪੜ੍ਹਨ ਲੱਗੇ ਹਾਂ ਸ਼ਬਦ 1266 ਪੰਨਾ ਹੈ
ਕਿਆ ਤੂੰ ਸੋਚੇ ਕਿਆ ਤੂੰ ਚਿਤ ਰਹੇ
ਆਹ ਕੰਡੀਸ਼ਨਾਂ ਦੱਸੀਆਂ ਨਾਮ ਜਪਣ ਲੱਗੇਗਾ ਇਹਨਾਂ ਦੀਆਂ ਹਨੇਰੀਆਂ ਚੱਲ ਪੈਣੀਆਂ ਕਦੀ ਸੋਚਣ ਦੀ ਕਦੀ ਆਹ ਪਾ ਕਰਾਂ ਮੈਂ ਉੱਥੇ ਜਾ ਕੇ ਨਾਮ ਜਪਾਂ ਫੇਰ ਮੈਂ ਉਹਨਾਂ ਫਲਾਂ ਥਾਂ ਦੌੜਾਂ ਫਲਾਂ ਉਹ ਭਾਈ ਪਾਣੀ ਚ ਰਹਿ ਜਿੱਥੇ ਰੱਖੇ ਆ। ਕਬੀਰ ਸਾਹਿਬ ਕਹਿੰਦੇ ਭਜ ਸਾਰੰਗ ਪਾਣੀ ਉਰਵਾਰੇ ਪਾਰੇ ਸਭ ਇੱਕੋ ਦਾਨੀ। ਉਰਵਾਰ ਚੱਲ ਜਾ, ਪਾਰ ਚੱਲ ਜਾ, ਕਿਤੇ ਚੱਲ ਜਾ, ਘਰ ਛੱਡ ਦੇ, ਬਾਹਰ ਛੱਡ ਦੇ, ਤੇਰੇ ਅੰਦਰ ਉਹਨੇ ਪ੍ਰਗਟ ਹੋਣਾ। ਇਸ ਅੰਦਰ ਨੂੰ ਜਿੱਥੇ ਮਰਜ਼ੀ ਚੱਕੀ ਫਿਰ ਪਹਿਲੀ ਕਿੜਕਿੜ ਕੇ ਆਉਣੀ। ਇਹਦੇ ਵਿਚਾਰ ਬੰਦ ਕਰ, ਆਹ ਚੀਜ਼ਾਂ ਬੰਦ ਕਰ ਇਹਦੀਆਂ।
ਕਿਆ ਤੂੰ ਸੋਚੇ
ਚਿੱਤ ਜਾਊਗਾ ਉਹਦੇ ਵਿੱਚ, ਫਿਰ ਭੱਜੇਗਾ, ਉਪਾਅ ਕਰੇਗਾ।
ਕਿਆ ਤੂੰ ਕਰਨੇ
ਅਕਾਲ ਪੁਰਖ ਹੋਵੇ। ਗੋਪਾਲ ਕਹਿੰਦੇ ਗਊ ਪਾਲਣ ਵਾਲੇ ਨੂੰ, ਇਹ ਸਾਰੇ ਕ੍ਰਿਸ਼ਨ ਮਹਾਰਾਜ ਦੇ ਨਾਂ ਸੀ ਵੱਡੇ ਵੱਡੇ। ਸਾਡਾ ਅਕਾਲ ਪੁਰਖ ਤੇ ਵਰਨ ਗਏ,
ਜੇ ਗੋਪਾਲ
ਬਹੁਤ ਖੂਬਸੂਰਤੀ ਨਾਲ ਆਸਾ ਦੀ ਵਾਰ ਚ ਲਿਖਿਆ ਹੈ। ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ, ਅੜਸਠ ਤੀਰਥ ਜੇ ਨਾਵੇਂ ਉਤਰੇ ਨਾ ਹੀ ਮੈਲ। ਇੱਕ ਤੇ ਇਹ ਗਰੁੱਪ ਹੈ ਜੋ ਨਹਾਈ ਜਾਂਦੇ ਤੀਰਥਾਂ ਸਾਰਾ, ਪਰ ਅੰਦਰ ਮੈਲਾ ਹੋਵੇ। ਅੰਦਰੋਂ ਝੂਠੇ ਪੈਜ ਬਾਹਰ, ਬਾਹਰ ਬੜਾ ਗੁੱਡਾ ਚੜੇ ਆ ਪਰ ਅੰਦਰ ਕੁਛ ਨਹੀਂ ਆ। ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ, ਅੜਸਠ ਤੀਰਥ ਜੇ ਨਾਵੇਂ ਉਤਰੇ ਨਾ ਹੀ ਮੈਲ। ਮਹਾਰਾਜ ਦੂਸਰੀ ਪਾਲਟੀ ਦੱਸਣ ਲੱਗੇ, ਜਿਨ ਪੱਟ ਅੰਦਰ, ਪੱਟ ਕਹਿੰਦੇ ਰੇਸ਼ਮ ਨੂੰ, ਜਿਨ ਪੱਟ ਅੰਦਰ ਬਾਹਰ ਗੁੱਦੜ ਭਾਵੇਂ ਫਟੇ, ਪੁਰਾਣੇ ਪੁਰਾਣੇ ਫਟੇ ਮਾਮੂਲੀ ਡਰੈਸ ਹੋਵੇ, ਅੰਦਰ ਉਹਨਾਂ ਦੇ ਰੇਸ਼ਮ ਹੀ ਰੇਸ਼ਮ ਹੈ। ਜਿਨ ਪੱਟ ਅੰਦਰ ਬਾਹਰ, ਬਾਬਾ ਨਾਨਕ ਬੋਲ ਰਿਹਾ। ਕਿਉਂ ਨਾ ਸਿੱਖਾਂ ਦੀ ਐਸੀ ਹਾਲਤ ਹੋਏਗੀ ਉਸ ਵੇਲੇ ਜੇ ਬਾਬਾ ਸਮਝਾਉਂਦਾ ਹੋਣਾ ਸ਼ਬਦ। ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿੰਨ ਨਿਹੋਂ ਲੱਗਾ ਰੱਬ ਸੇਤੀ। ਉਹਨੂੰ ਦੇਖਣ ਦੇ ਵਿਚਾਰ ਸਦਾ ਆਉਣੇ, ਆਹ ਵਿਚਾਰ ਨਾ ਆ ਜਾਣ ਜੋ ਸਾਡੇ ਅਭਿਆਸੀ ਨੂੰ ਪਹਿਲਾਂ ਆਉਂਦੇ, ਵੀ ਮੈਂ ਰੱਬ ਨੂੰ ਦੇਖ ਕੇ ਹੀ ਛੱਡਣਾ। ਦੂਸਰੀ ਪਾਲਟੀ ਇਹ, ਅੰਦਰੋਂ ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿੰਨ ਨੇਹ ਲੱਗਾ ਰੱਬ ਸੇਤੀ ਦੇਖਣੇ। ਵਿਚਾਰ ਦੇਖਣ ਦੇ ਵਿਚਾਰ ਹੀ ਸਦਾ ਰਹਿਣ, ਰੱਬ ਕਿੱਦਾਂ ਦਰਸ਼ਨ ਹੋਣ। ਤੂੰ ਦੇਖਣੇ ਵਿਚਾਰ, ਰੰਗੇ ਹੱਸੇ ਰੰਗੇ ਰੋਵੇ, ਚੁੱਪ ਵੀ ਕਰ ਜਾਏ, ਪਰਵਾਹ ਨਾਹੀਂ ਕਿਸੇ ਕੇਰੀ, ਬਾਜ ਸੱਚੇ ਨਹੀਂ
ਜਿਹ ਗੋਪਾਲ ਸਹਾਰੇ। ਇਹ ਕਿਆ ਤੈਨੂੰ
ਪਤਾ ਲੱਗ ਜਾਣਾ, ਜਾ ਕੋ ਆਪਣੀ ਕਿਰਪਾ ਧਾਰਾ, ਸੋ ਜਨ ਰਸਨਾ ਨਾਮ ਚਾਰਾ। ਜੇ ਰਸਨਾ ਨਾਮ ਜਪ ਲਿਆ, ਸਮਝ ਲਾ ਉਹਦੀ ਕਿਰਪਾ ਹੈ। ਜਾ ਕੋ ਉਹ ਦੂਸਰੇ ਦੇ ਗੱਲ ਨਾ ਕੰਨੀ ਪੈਣੀ ਹੈ, ਨਾ ਉਹਨੇ ਮੰਨਣਾ ਹੀ ਹੈ। ਇਸ ਕਰਕੇ ਜਿਹੜਾ ਰਸਨਾ ਦਾ ਨਾਮ ਜਪਦਾ ਉਹਦੇ ਤੇ ਕਿਰਪਾ ਹੈ, ਔਰ ਸਮਝ ਲਓ ਵੀ ਜਿਹੜਾ ਜਪ ਲਾਉਣਾ ਸ਼ੁਰੂ ਕਰ ਦਿੱਤਾ ਉਹਦੇ ਤੇ ਕਿਰਪਾ ਹੈ, ਔਰ ਆਹ ਤੋਕ ਉਸਤੇ ਵਰਤੇਗੀ।
ਕਿਆ
ਸ਼ਬਦ ਚੱਲਦਾ ਰੱਖਾਂਗੇ ਅਗਲੀ ਚੌਂਕੀ ਚ, ਥੋੜਾ ਥੋੜਾ ਇਹਦਾ ਮਤਲਬ ਸਮਝ ਕੇ ਫਿਰ ਸਾਰੇ ਸ਼ਬਦ ਨੂੰ ਅਸੀਂ ਦੁਬਾਰਾ ਗਾਵਾਂਗੇ। ਬਰਸ ਹੈ ਮੇਘ ਸਖੀ, ਅੰਦਰ ਅੰਮ੍ਰਿਤ ਦੀ ਬਰਖ, ਅੰਦਰ ਇੰਨਾ ਅੰਮ੍ਰਿਤ ਵਰਦਾ ਜਿੱਦਾਂ ਮੀਂਹ ਦੀ ਝੜੀ ਲੱਗੀ ਹੁੰਦੀ ਹੈ। ਬਰਸ ਹੈ ਮੇਘ ਸਖੀ, ਘਰ ਆ ਗਿਆ ਇੱਥੇ, ਇਹ ਘਰ ਹੈ ਜਿਸਮ ਦੇ ਘਰੇ, ਘਰੇ ਪ੍ਰਾਹੁਣਾ ਆ ਗਿਆ ਰੱਬ ਬਣ ਕੇ। ਇੱਕ ਪਾਹਨ ਹੈ, ਇੱਕ ਪਾਹੁਨ ਹੈ। ਇੱਥੇ ਪਾਹੁਨ ਪ੍ਰਾਹੁਣਾ, ਪਾਹਨ ਪੱਥਰ। ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਪੱਥਰ ਪੂਜ ਕੇ ਬਾਹਮਣ ਸਿਰ ਤੇ ਰੱਖਦਾ ਸੀ, ਅਸੀਂ ਗੁਰੂ ਗ੍ਰੰਥ ਸਾਹਿਬ ਰੱਖ ਲੈਂਦੇ ਪੱਥਰਾਂ ਵਾਂਗੂ। ਉਹਨੂੰ ਸਮਝੋ ਗੁਰੂ ਮਹਾਰਾਜ ਦੀ ਬਾਣੀ ਕੀ ਕਹਿੰਦੀ ਹੈ। ਤੋ ਇਸ ਕਰਕੇ ਜਿਹੜਾ ਘਰ ਹੈ ਉਹ ਜਿਸਮ ਹੈ, ਇਹਦੇ ਅੰਦਰ ਉਹ ਪ੍ਰਾਹੁਣਾ ਆਉਣਾ ਹੈ ਤੇ ਉਹਨੂੰ ਫਿਰ ਕੋਈ ਪਰਵਾਹ ਨਹੀਂ ਹੁੰਦੀ, ਲੇਕਿਨ ਅੰਦਰ ਅੰਮ੍ਰਿਤ ਦੀ ਝੜੀ ਲੱਗੀ ਹੈ, ਬਾਹਰ ਝੜੀ ਲੱਗੀ ਹੋਵੇ, ਉਸ ਵੇਲੇ ਤੁਹਾਡਾ ਪਿਆਰਾ ਘਰ ਆ ਜਾਏ। ਕਿੰਨੇ ਕਿਸੇ ਕਿਸਮ ਦੇ ਕਿੰਨੇ ਭੋਜਨ ਪਕਾਉਂਦੇ ਹੋ, ਆ ਮਹਾਰਾਜ ਨਾ ਭੋਜਨ ਤੇ ਆਉਣਾ ਅਨੰਤ ਪਰ ਘਰ ਭੋਜਨ ਪਰ ਬੜੇ ਬੜੇ ਮਿੱਠੇ ਪੂੜੇ ਪੱਕਦੇ ਫਸੀ ਝੜੀ ਵਾਲੇ ਦਿਨ
ਬਹੁ ਬਿੰਜਨ
ਬੜੇ ਮਿੱਠੇ ਖਾਣੇ ਬਣਾਏ, ਮਾਰ ਖੀਰਾ ਪੂੜੇ ਮਾਲ ਸਾਹਿਬ ਪਰ ਅੰਦਰ ਜਦ ਕੋ ਪੁਰਾਣਾ ਵਰਦੀ ਝੜੀ ਚ ਆ ਜਾਏ, ਏਦਾਂ ਗੁਰੂ ਅਰਜਨ ਪਾਤਸ਼ਾਹ ਦੇ ਅੰਦਰ ਰੱਬ ਆ ਗਿਆ। ਕਹਿੰਦਾ ਅੰਦਰ ਉਹ ਪ੍ਰਾਹੁਣਾ ਆ ਗਿਆ ਅਨਕ ਪਰ ਮੈਂ ਹੁਣ ਕਈ ਕਿਸਮ ਦੇ ਭੋਜਨ ਆਨੰਦ ਲੈ ਰਿਹਾ ਅਨਕ ਪਰ ਅਸੀਂ ਇਹ ਸਤਿਕਾਰ ਪਿਆਰ ਨਾਲ ਦੇਗ ਦੇਗ ਨੂੰ ਭੋਗ ਲਾਉਣ ਲੱਗੇ, ਅਸੀਂ ਵੀ ਅਰਦਾਸ ਤੇ ਕਰ ਰਹੇ ਅਨਕ ਪਕਾਰ ਭੋਜਨ ਬਾਕੀ ਏ ਬਹੁ ਵਿੰਜਨ ਮਿਸਟਾਏ। ਕੜੀ ਪਾਕ ਸਾਲ ਰਸੋਈ ਵਿਪਾਕ ਹੋ ਗਈ, ਹੁਣ ਸੋਚ ਪਵਿੱਤਰਾ, ਹੁਣ ਲਵ ਭੋਗ ਹਰ ਰਾਏ ਕੜਾ ਪਿਛਾ ਚ ਕਰ ਫੇਰ ਦੇਣੀ। ਅਸੀਂ ਐਡੇ ਸਖ਼ਤ ਹੁੰਦੇ ਸੀ ਜੇ ਕਿਸੇ ਨਾਲ ਐਂ ਕਰ ਦੇਣੀ ਕਰਦਾ, ਓਏ ਬੇਅਦਬੀ ਆ, ਸਿੱਧਾ ਐਂ ਕਰਦੇ। ਇਹ ਚੱਲੀ ਹੈ ਪਿਆਰ ਨਾਲ, ਸਰਕਾਰ ਨਾਲ ਸ਼ਸਤਰ ਨਾਲ ਪਿਆਰ ਆ ਸਿੰਘਾਂ ਦਾ, ਲੇਕਿਨ ਇਹ ਬਹੁ ਵਿੰਜਨ, ਇਹ ਅੰਦਰਲੇ ਭੋਜਨ ਆ। ਅਰਦਾਸ ਵੇਲੇ ਕਹਿ ਦੇਣਾ ਲਓ ਭੋਗ ਹਰ ਰਾਏ, ਸਾਰਾ ਗਿਆਨ ਦਾ ਪੱਲਾ ਫੜੋ। ਗਿਆਨ ਕੀ ਕਹਿੰਦਾ ਹਰੀ ਪਾਤਸ਼ਾਹ ਸੋਚ, ਅੰਦਰ ਮੈਂ ਇੰਨਾ ਪਵਿੱਤਰ ਕਰ ਲਿਆ, ਹੁਣ ਇਹ ਅਕਾਲ ਪੁਰਖ ਤੂੰ ਆ ਗਿਆ ਹਾਂ, ਹੁਣ ਲਾਵੋ ਭੋਜਨ, ਫਿਰ ਖਾਣਾ ਅੰਦਰ ਖਾਂਦਾ ਹੈ। ਹੁਣ ਪਹਿਲਾਂ ਕੀ ਸੀ, ਪਤਾ ਲੱਗ ਜਾਏ ਵੀ ਹੁਣ ਰੱਬ ਦੀ ਮੇਰੇ ਤੇ ਮਿਹਰ ਹੈ, ਮੈਂ ਰਸਨਾ ਨਾਲ ਨਾਮ ਜਪਣਾ ਸ਼ੁਰੂ ਕਰ ਦਿੱਤਾ ਹੈ, ਔਰ ਉਹਦੇ ਪਿੱਛੇ ਫਿਰ ਰੱਬ ਹੁੰਦਾ ਹੈ। ਜਾ ਕੋ ਆਪਣੀ ਕਿਰਪਾ ਧਾਰਾ ਹੈ, ਸੋ ਜਨ ਰਸਨਾ, ਰਸਨਾ ਨਾਲ ਨਾਮ ਜਪੂਗਾ ਨਹੀਂ ਤੇ ਟੀਵੀਆਂ ਦੇਖ ਕੇ ਯੋਗ ਆਸਣ ਹੀ ਕਰਨ ਬਹਿ ਜਾਊ। ਟੀਵੀ ਵਾਲੇ ਜੋਗੀ ਆ, ਅੱਖਾਂ ਮਿੱਟੋ ਜੀ ਆ, ਹੋਇਆ ਸਾਡਾ ਤੇ ਮਾਰਗ ਹੀ ਸਿੱਧਾ ਜਿਹਾ।
ਸਦਾ ਸੁਖੀ सदा सुखी नानक सिमरत एक। वाहिगुरु जी का खालसा, वाहिगुरु जी की फतेह।